ਸਾਵਕ ਛੂਛਾ ਸ਼ਕਤ ਤੇ ਵੈਸਾ ਹੋਏ ਅਧੀਰ ਚਿੰਤਾ ਸਰਤਾ ਮੈਂ ਬਯੋ ਪਾਇਓ ਜਾਏ ਨਾ ਤੀਰ।
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਮਿਲੇ ਸੁਰ ਸਾਦਰ ਸਾਧ ਰਚੇ ਬੜ ਆਤਮ ਗਿਆਨ ਬੜੀ ਵਿਸ਼ਿਆਤਬ ਕੋ ਬੜ ਬਾਦਰ ਬਾਦਰ ਹੈ ਹਵੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹੀ ਜਗ ਕਾਦਰ ਕਾਦਰ ਹੈ ਜਮ ਕੋ ਤਿਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ। ਤੇਗ ਬਹਾਦਰ ਸਿਮਰੀ ਹੈ ਘਰ ਨਾਉਣੀ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਥ ਨਾਮ ਕੇ ਜਹਾਜ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਸੰਧਿਆ ਦੇ ਦੀਵਾਨਾਂ ਵਿੱਚ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਬੜੇ ਪ੍ਰੇਮ ਨਾਲ ਆਪ ਜੀ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੁਬੰਸ ਪ੍ਰਧਾਨਾ। ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਅਵਤਾਰ ਜਗਤ ਦਾ ਕਲਿਆਣ ਕਰਨ ਵਾਸਤੇ ਆਏ ਹਨ। ਜੀਵਾਂ ਨੂੰ ਪਰਮੇਸ਼ਰ ਦੇ ਮਾਰਗ ਤੇ ਤੋਰਨਾ ਕੀਤਾ ਹੈ, ਸੱਚ ਦਾ ਰਾਹ ਦਿਖਾਇਆ ਹੈ ਔਰ ਜਿਹੜੇ ਲੋਕ ਭਰਮਾਂ ਭੁਲੇਖਿਆਂ ਵਿੱਚ ਹਉਮੈ ਹੰਕਾਰ ਵਿੱਚ ਰਾਗ ਦਵੈਸ਼ ਵਿੱਚ ਫਸੇ ਹੋਏ ਸਨ ਉਹਨਾਂ ਲੋਕਾਂ ਨੂੰ 84 ਦੇ ਗੇੜੇ ਚੋਂ ਕੱਢਣ ਲਈ ਆਪਣਾ ਸਾਧ ਉਪਦੇਸ਼ ਦਿੱਤਾ ਹੈ। ਸਿੱਧਾਂ ਨਾਲ ਮਹਾਰਾਜ ਦੀ ਗੋਸ਼ਟ ਸਿੱਧ ਗੋਸ਼ਟ ਜਿਹੜੀ ਹੋਈ ਹੈ ਚਾਰ ਸਥਾਨਾਂ ਤੇ ਹੋਈ ਹੈ। ਇੱਕ ਤਾਂ ਸਾਧ ਸੰਗਤ ਜੀ ਸੁਮੇਰ ਪਰਬਤ ਉੱਤੇ ਜਦੋਂ ਮਹਾਰਾਜ ਚੜ੍ਹੇ ਹਨ ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਨਦਰੀ ਆਈ। ਮਹਾਰਾਜ ਸੁਮੇਰ ਪਰਬਤ ਤੇ ਗਏ ਉੱਥੇ ਸਿੱਧਾਂ ਨਾਲ ਗੋਸ਼ਟ ਹੋਈ। ਜੋ ਜੋ ਸਵਾਲ ਸਿੱਧਾਂ ਨੇ ਪੁੱਛੇ ਉਹਨਾਂ ਦਾ ਸਤਿਗੁਰਾਂ ਨੇ ਨਿਰਾਕਰਨ ਕੀਤਾ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਮੋਟਾ ਜਿਹਾ ਸਵਾਲ ਸਭ ਤੋਂ ਵੱਡਾ ਸ਼੍ਰੋਮਣੀ ਸਵਾਲ ਸਿੱਧਾਂ ਨੇ ਪੁੱਛਿਆ। ਮਹਾਰਾਜ ਕਿਰਪਾ ਕਰਕੇ ਦੱਸੋ ਸਚਿਆਰ ਕਿਵੇਂ ਬਣੀਦਾ ਹੈ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਸਤਿਗੁਰਾਂ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਮਹਿਮਾ ਦੱਸੀ ਵੀ ਪਰਮੇਸ਼ਰ ਦਾ ਹੁਕਮ ਮੰਨਣ ਨਾਲ ਰਜਾ ਵਿੱਚ ਆਉਣ ਨਾਲ ਕੂੜ ਦੀ ਕੰਧ ਟੁੱਟ ਜਾਂਦੀ ਹੈ। ਫਿਰ ਸਾਧ ਸੰਗਤ ਜੀ ਇੱਕ ਗੋਰਖ ਅੱਟੜੀ ਵਿਖੇ ਸਿੱਧਾਂ ਨਾਲ ਚਰਚਾ ਹੋਈ ਦੱਸੀ ਜਾਂਦੀ ਹੈ। ਇੱਕ ਚਰਚਾ ਨਾਨਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਾਨਕ ਮਤੇ ਜੋ ਗੋਰਖ ਮਤਾ ਕਰਕੇ ਪ੍ਰਸਿੱਧ ਸੀ ਉਸ ਅਸਥਾਨ ਤੇ ਸਿੱਧਾਂ ਨਾਲ ਹੋਈ ਹੈ। ਇੱਕ ਚਰਚਾ ਅਚਲ ਬਟਾਲਾ ਜੋ ਬਟਾਲੇ ਤੋਂ 8 ਮੀਲ ਹੈ ਉੱਥੇ ਅਚਲ ਬਟਾਲੇ ਹੋਈ ਹੈ ਜਿੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਹਜ਼ਾਰਾਂ ਸਾਲ ਤੋਂ ਅਚਲ ਬਟਾਲੇ ਲੱਗਦਾ ਸੀ। ਸਤਿਗੁਰੂ ਉਸ ਮੇਲੇ 'ਚ ਸ਼ਮੂਲੀਅਤ ਕਰਨ ਲਈ ਆਏ ਔਰ ਉੱਥੇ ਸਿੱਧਾ ਨਾਲ ਗੋਸ਼ਟ ਹੋਈ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਸਿੱਧਾਂ ਵਿੱਚ ਸ਼ਬਦ ਨੇ ਸ਼ਾਂਤੀ ਵਰਤਾਈ। ਜਿਹੜੀ ਸਿੱਧ ਗੋਸ਼ਟ ਉੱਥੇ ਹੋਈ ਹੈ ਉਹ ਰਾਮਕਲੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 938 ਅੰਗ ਤੇ ਆਰੰਭ ਹੁੰਦੀ ਹੈ, 946 ਅੰਗ ਤੇ ਸਮਾਪਤ ਹੁੰਦੀ ਹੈ, ਜਿਸ ਦਾ ਨਾਮ ਹੀ ਬਾਣੀ ਦਾ ਰਾਮਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰ। ਇਹ ਜਿਹੜੀ ਗੋਸ਼ਟ ਹੁਣ ਚੱਲ ਰਹੀ ਹੈ ਇਹ ਨਾਨਕ ਮਤੇ ਸਾਹਿਬ ਦੀ ਹੈ, ਯੂਪੀ ਦੇ ਵਿੱਚ ਜ਼ਿਲ੍ਹਾ ਪੀੜੀ ਭੀਤ ਨੈਣੀਤਾਲ, ਇਹ ਜੋ ਇਲਾਕਾ ਹੈ ਜਿਸ ਨੂੰ ਅੱਜ ਆਪਾਂ ਦੇਖੀਏ ਤਾਂ ਮਿੰਨੀ ਪੰਜਾਬ ਬਣਿਆ ਹੋਇਆ, ਸੈਂਕੜੇ ਪਿੰਡ ਪੰਜਾਬੀਆਂ ਦੇ, ਔਰ ਜ਼ਿਮੀਦਾਰਾ ਖੇਤੀਬਾੜੀ ਕਾਰੋਬਾਰ ਗੁਰੂ ਕੇ ਸਿੱਖਾਂ ਦਾ ਬਹੁਤ ਸਿਖਰ ਤੇ ਹੈ। ਇੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰਮਤਿ ਦਾ ਝੰਡਾ ਗੱਡਿਆ, ਬਾਅਦ ਵਿੱਚ ਬਾਬਾ ਅਲਮਸਤ ਜੀ ਉਦਾਸੀ ਮਹਾਤਮਾ ਨੇ ਇੱਥੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਉੱਤੇ ਰੀਠਾ ਸਾਹਿਬ ਦੀ ਸੇਵਾ ਸੰਭਾਲ ਵੀ ਉਦਾਸੀ ਕਰਦੇ ਰਹੇ, ਤੇ ਨਾਨਕ ਮਤਾ ਸਾਹਿਬ ਦੀ ਸੇਵਾ ਸੰਭਾਲ ਵੀ ਉਦਾਸੀ ਸੰਤ ਕਰਦੇ ਰਹੇ। ਉਹਨਾਂ ਦੇ ਸਦਕਾ ਸਿੱਖੀ ਬਹੁਤ ਪ੍ਰਫੁੱਲਤ ਹੋਈ। ਪੰਜਾਬ ਵਿੱਚੋਂ ਜਦੋਂ ਪਾਕਿਸਤਾਨ ਬਣਿਆ ਤਾਂ ਬਹੁਤ ਸਾਰੇ ਜ਼ਿਮੀਦਾਰ ਉੱਥੇ ਜਾ ਵਸੇ, ਹੁਣ ਵੀ ਲੋਕ ਉੱਥੇ ਜਾ ਕੇ ਜ਼ਮੀਨਾਂ ਲੈਂਦੇ ਆ। ਯੂਪੀ ਦੇ ਵਿੱਚ ਸਿੱਖੀ ਦਾ ਗੜ੍ਹ ਨਾਨਕ ਮਤਾ ਸਾਹਿਬ ਹੈ। ਇੱਥੇ ਸਿੱਧਾਂ ਨੂੰ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਰਾਮਕਲੀ ਰਾਗ ਵਿੱਚ ਜਗ ਪ੍ਰਬੁੱਧ ਹੈ ਮੜੀ ਬਧਾਵੈ ਹੈ ਆਸਣ ਤਿਆਗ ਕਾਹੇ ਸੱਚ ਪਾਵੈ। ਮਹਾਰਾਜ ਨੇ ਇਹੋ ਜਿਹੇ ਬਚਨ ਕੀਤੇ, ਸਿੱਧਾਂ ਨੂੰ ਅੱਗੋਂ ਗੱਲ ਕੋਈ ਨਹੀਂ ਆਈ, ਕਿਉਂਕਿ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਬੋਲਦੇ ਹਨ ਉੱਥੇ ਪਹੁੰਚਣਾ ਬੜਾ ਮੁਸ਼ਕਲ ਹੈ। ਮਹਾਰਾਜ ਦੇ ਬਚਨ ਸੁਣਨੇ ਵੀ ਔਖੇ, ਸਮਝਣੇ ਹੋਰ ਔਖੇ। ਸਾਧ ਸੰਗਤ ਜੀ, ਫਿਰ ਸਿੱਧਾ ਨੇ ਆਖਿਆ, ਗੱਲਾਂ ਬਾਤਾਂ ਨਾਲ ਤੇ ਬਾਬੇ ਨਾਨਕ ਨੇ ਸਾਨੂੰ ਵਾਰੇ ਨਹੀਂ ਆਉਣ ਦੇਣਾ। ਉਹਨਾਂ ਨੇ ਆਪਣੀਆਂ ਸ਼ਕਤੀਆਂ, ਰਿਧੀਆਂ ਸਿੱਧੀਆਂ ਦਾ ਜ਼ੋਰ ਲਾਉਣਾ ਸ਼ੁਰੂ ਕੀਤਾ, ਪਰ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਬਾਬੇ ਨਾਨਕ ਦੇ ਸਾਹਮਣੇ ਨਹੀਂ ਚੱਲੀਆਂ, ਹਾਰ ਗਏ ਨੇ। ਭਾਈ ਸਾਹਿਬ ਲਿਖਦੇ, ਗੋਰਖ ਛੂਚਾ ਸ਼ਕਤ ਤੇ, ਖਾਲੀ ਹੋ ਕੇ ਗੋਰਖਨਾਥ ਬਹਿ ਗਿਆ। ਸਭ ਕੁਛ ਗੁਰੂ ਨਾਨਕ ਸਾਹਿਬ ਨੇ ਖੋਹ ਲਿਆ, ਉਹਦੀਆਂ ਮੁੰਦਰਾਂ ਤੇ ਖੜਾਵਾਂ ਤੱਕ ਖੋਹ ਲਈਆਂ। ਔਰ ਅਗਲੀ ਕਥਾ ਹੁਣ ਆਪ ਜੀ ਸਰਵਣ ਕਰੋ, ਪ੍ਰੇਮ ਦੇ ਨਾਲ ਸਾਰੀ ਸੰਗਤ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਗੁਰ ਕਛੂਚਾ ਸ਼ਕਤ ਤੇ ਬੈਸਾ ਹੋਵੇ ਅਧੀਰ।
ਗੋਰਖਨਾਥ ਸ਼ਕਤੀ ਤੋਂ ਖਾਲੀ ਹੋ ਗਿਆ, ਮਹਾਰਾਜ ਨੇ ਉਹਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਅਜਮਤਾਂ ਸਭ ਖੋਹ ਲਈਆਂ। ਹੁਣ ਉਹ ਗੋਰਖਨਾਥ ਤਿਲ ਮਿਲਾ ਗਿਆ, ਉਸ ਨੂੰ ਬੜੀ ਭਾਰੀ ਅਚਵੀ ਲੱਗ ਗਈ ਕਿ ਮੇਰਾ ਕੀ ਬਣੇਗਾ, ਮੇਰੀ ਸਦੀਆਂ ਦੀ ਕਮਾਈ ਗੁਰੂ ਨਾਨਕ ਨੇ ਇੱਕ ਸਕਿੰਡ ਵਿੱਚ ਖੋਹ ਲਈ ਹੈ। ਸ਼ਕਤੀ ਤੋਂ ਖਾਲੀ ਹੋ ਕੇ ਗੁਰੂ ਗੋਰਖਨਾਥ ਹੋਰੀ ਬੈਠ ਗਏ।
ਚਿੰਤਾ ਸਰਤਾ ਮੈਂ ਬਯੋ ਪਾਇਓ ਜਾਏ ਨਾ ਤੀਰ।
ਚਿੰਤਾ ਦੀ ਨਦੀ ਚ ਗੋਰਖਨਾਥ ਜੀ ਰੁੜੇ ਜਾ ਰਹੇ ਨੇ ਤੇ ਪਰਲਾ ਕਿਨਾਰਾ ਨਹੀਂ ਲੱਭਦਾ।
ਕਿਉਂ ਪਈ ਆਪਣੇ ਗੁਰ ਕੀ ਦਸ਼ਾ ਨਿਆਰੀ, ਭੰਗਰ ਆਇਓ ਕਰ ਵਿੱਚ ਭਾਰੇ।
ਭੰਗਰਨਾਥ ਨੇ ਵੇਖਿਆ ਮੇਰਾ ਗੁਰੂ ਪਰੇਸ਼ਾਨ ਹੈ, ਮੈਂ ਕਿਹੜੇ ਕੰਮ ਆਵਾਂਗਾ ਜੇ ਮੇਰਾ ਗੁਰੂ ਦੁਖੀ ਹੋਵੇ। ਭੰਗਰਨਾਥ ਵੀ ਬੜੀ ਸ਼ਕਤੀ ਦਾ ਮਾਲਕ ਸੀ, ਗੁੱਸੇ ਚ ਹੋ ਕੇ ਲਾਲ ਪੀੜਾ ਹੋ ਕੇ ਆਇਆ।
ਲਾਏ ਸ਼ਕਤ ਕੋ ਚਾਤ ਸੋਈ, ਮੁੰਡਾ ਲਿਓ ਖਣਾ ਹੋ ਦੋਏ।
ਭੰਗਰਨਾਥ ਆਪਣੀ ਸ਼ਕਤੀ ਦੇ ਨਾਲ, ਆਪਣੀ ਕਰਾਮਾਤ ਦੇ ਨਾਲ ਉਹ ਮੁੰਦਰਾਂ ਤੇ ਖੜਾਵਾਂ ਖੋਣੀਆਂ ਚਾਹੁੰਦਾ ਹੈ।
शक्त न चली सकल बिदहारियो गुर टेक बैठियो बैन उचारियो।
पंगरनाथ ने करामात बड़ी लाई, शक्ति दा जोर लाया पर चली कोई नहीं, हार गया। हंब के हार के गुरु साहब कोल आके बैठ गया ते इस तरह कहन लगा,
मम तुम्बा पैसों पर दीजै अब ही तूरन बिलम न कीजै।
महाराज कोल आके तुम्बा रख देता, कहन लगा मेरा तुम्बा दुध नाल भर दियो, हुणे भर दियो, देरी ना लाओ।
श्री नानक तबले निज हाथा परयो कोपते दूदै साथा।
सतगुरां ने तुंबा लै के पंगरनाथ दा जेड़ा दुध दा खूह है साध संगत जी, अज तो कोई 20 साल पहला दास जदों गया सी तां उदों उहदे विच दुध वरगा ही जल सीगा, दुध वरगा ही उहदा रंग सी, ते कहिंदे आ पुरातन समय दुध उत्थे प्रतख मिलदा सी। ਇਹ ਤਾਂ ਜਿੰਨੀ ਕੋਈ ਸਾਧਨਾ ਕਰੇ ਬੰਦਗੀ ਕਰੇ ਉਹਨੂੰ ਓਨਾ ਹੀ ਅਨੁਭਵ ਹੋ ਹੀ ਜਾਂਦਾ। ਸਤਿਗੁਰੂ ਮਹਾਰਾਜ ਦਾ ਪ੍ਰਤਾਖੀ ਪਹਿਰਾ ਕਈ ਸਥਾਨਾਂ ਤੇ ਦੇਖਣ ਨੂੰ ਮਿਲਦਾ, ਅੱਜ ਵੀ ਪੰਜਾ ਸਾਹਿਬ ਪੰਜਾ ਅੱਜ ਵੀ ਮਹਾਰਾਜ ਦਾ ਮੌਜੂਦ ਹੈ, ਰੀਠੇ ਅੱਜ ਵੀ ਮਿੱਠੇ ਹਨ ਤੇ ਸਾਧ ਸੰਗਤ ਜੀ ਦੁੱਧ ਦਾ ਖੂਹ ਅੱਜ ਵੀ ਹੈ। ਸੋ ਦੁੱਧ ਜਿਹੜਾ ਹੈ ਉਸ ਖੂਹ ਦੇ ਵਿੱਚੋਂ ਭਰ ਕੇ ਸਤਿਗੁਰਾਂ ਨੇ ਤੁੰਬਾ ਦਿੱਤਾ।
ਸੋ ਲੈ ਕੇ ਸਿੱਧਨ ਮੈਂ ਆਇਓ ਸਭੀ ਪੀਏ ਰੇ ਤ੍ਰਿਪਤਾਇਓ।
ਉਹ ਦੁੱਧ ਲੈ ਕੇ ਸਿੱਧਾ ਜਿਹਾ ਆ ਗਿਆ। ਉਹ ਦੁੱਧ ਲੈ ਕੇ ਸਿੱਧਾ ਦੇ ਵਿੱਚ ਆ ਗਿਆ, ਸਾਰੇ ਪੀ ਕੇ ਤ੍ਰਿਪਤ ਹੋ ਰਹੇ ਹਨ।
ਐ ਤੁੰਬੇ ਤਿੰਨ ਖੁੱਟ ਨਾਈ ਅਜਰ ਚ ਭਏ ਸਭੈ ਮਨ ਮਾਈ।
ਕਹਿੰਦੇ ਉਸ ਤੁੰਬੇ ਚੋਂ ਦੁੱਧ ਨਿਖੁੱਟਦਾ ਨਹੀਂ, ਸਾਰੇ ਹੈਰਾਨ ਹੋ ਰਹੇ ਨੇ।
ਪਵਕ ਤਮਕ ਕਰ ਸ਼ੰਭੂ ਨਾਥਾ ਇਗ ਆਇਓ ਬੋਲਿਓ ਗੁਰਸਾਥਾ।
ਭਬਕਾ ਮਾਰਦਾ ਹੋਇਆ ਤਮਕ ਖਾ ਕੇ ਸ਼ੰਭੂ ਨਾਥ ਸਤਿਗੁਰਾਂ ਕੋਲ ਆ ਕੇ ਬੈਠ ਗਿਆ।
ਦੋਵੇਰਾ ਪੁਰਬੀ ਕੋ ਹੈ ਕਾਲਿਆ ਸੁਰਸਰੀ ਕੋ ਮੰਗਵਾਏ।
ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਅੱਜ ਪੂਰਬ ਦਾ ਦਿਨ ਹੈ, ਅੱਜ ਪਵਿੱਤਰ ਦਿਹਾੜਾ ਹੈ ਤੇ ਤੁਸੀਂ ਅੱਜ ਇੰਜ ਕਰੋ, ਅੱਜ ਗੰਗਾ ਇੱਥੇ ਮੰਗਵਾਓ, ਅਸੀਂ ਗੰਗਾ ਨਾਲ ਇਸ਼ਨਾਨ ਕਰਨਾ, ਇੱਥੇ ਗੰਗਾ ਆਵੇਗੀ ਤਾਂ ਨਹਾਵਾਂਗੇ, ਗੰਗਾ ਕੋਲ ਨਹੀਂ ਜਾਣਾ, ਗੰਗਾ ਸਾਡੇ ਕੋਲ ਮੰਗਵਾ ਦਿਓ।
ਸ਼ਕਤ ਧਾਰ ਤੂੰ ਐ ਬੜਾ ਮਿਲ ਮੱਜੈ ਇਹ ਥਾਏ।
ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਸ਼ੰਭੂ ਨਾਥ, ਹੇ ਸੇ ਗੁਰੂ ਨਾਨਕ ਜੀ ਤੁਹਾਡੇ ਚ ਬੜੀ ਸ਼ਕਤੀ ਹੈ ਤੇ ਤੁਸੀਂ ਆਪਣੀ ਸ਼ਕਤੀ ਨਾਲ ਗੰਗਾ ਮੰਗਵਾ ਦਿਓ, ਇੱਥੇ ਇਸ਼ਨਾਨ ਕਰਾਂਗੇ ਰਲ ਕੇ।
ਜੋ ਭਈ ਮਰਦਾਨੇ ਤੋਂ ਸ਼੍ਰੀ ਗੁਰੂ ਬੋਲੇ ਉੱਠ ਤਾਵੋ ਬਹੁ ਸੀ ਕਰ ਮੋਲੇ।
ਕਹਿਣ ਲੱਗੇ ਮਹਾਰਾਜ ਮਰਦਾਨਿਆਂ ਉੱਠ ਖੜਾ ਹੋ ਔਰ ਆ ਫੌੜੀ ਲੈ ਲੈ।
ਗੰਗਾ ਤੀਰ ਘਸੀਟ ਤੇ ਆਓ ਨੈ ਮੁੜ ਪਾਛੇ ਕਰੋ ਲਖਾਓ।
ਗੰਗਾ ਦੇ ਕੰਢੇ ਚਲੇ ਜਾਓ ਮਰਦਾਨਾ ਜੀ ਤੇ ਗੰਗਾ ਨੂੰ ਨਾ ਉਥੋਂ ਫੋੜੀ ਲਾ ਕੇ ਤੇ ਫੋੜੀ ਘੜੀਸਦੇ ਘੜੀਸਦੇ ਘਸੀਟਦੇ ਘਸੀਟਦੇ ਲਈ ਆਓ, ਪਰ ਪਿੱਛੇ ਨਾ ਮੁੜ ਕੇ ਦੇਖਿਆ ਜੇ।
ਸੁਣ ਆਏ ਸਮਰਦਾਨਾ ਗਯੋ ਤੁਰਤ ਗੰਗ ਤਟ ਦੇਖਤ ਭਯੋ।
ਪਿੱਛੇ ਮੁੜ ਕੇ ਨੀ ਦੇਖਣਾ ਤੇ ਫੋੜੀ ਨੂੰ ਘੜੀਸਦੇ ਲਈ ਆਉਣਾ, ਸਾਡੇ ਕੋਲ ਆ ਜਾਣਾ। ਇਹ ਬਚਨ ਮਹਾਰਾਜ ਨੇ ਕਹਿ ਕੇ ਮਰਦਾਨੇ ਨੂੰ ਤੋਰਿਆ, ਸਤਿਗੁਰਾਂ ਦੀ ਆਗਿਆ ਪਾ ਕੇ ਮਰਦਾਨਾ ਜੀ ਗੰਗਾ ਦੇ ਕੰਢੇ ਪਹੁੰਚ ਗਏ।
ਹਾਂਜੀ ਪੀਚੇ ਸੁਰਸਰੀ ਆਵਾ ਬੌਰ ਘਸੀਟ ਲਿਆ ਉਤਾਵਾ।
ਕਹਿੰਦੇ ਭਾਈ ਮਰਦਾਨਾ ਫੌੜੀ ਲੈ ਕੇ ਤੁਰ ਪਿਆ, ਗੰਗਾ ਪਿੱਛੇ ਪਿੱਛੇ ਤੁਰ ਪਈ। ਸਾਧ ਸੰਗਤ ਜੀ, ਗੰਗਾ ਜਮਨਾ ਸਰਸਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਇਹ ਜਿੰਨੀਆਂ ਪਵਿੱਤਰ ਨਦੀਆਂ ਹਨ, ਜਿੰਨੇ ਤੀਰਥ ਹਨ, ਸਾਰੇ ਸਾਧੂ ਦੇ ਚਰਨਾਂ ਦੀ ਧੂੜ ਲੋਚਦੇ ਹਨ। ਗੰਗਾ ਪਿੱਛੇ ਪਿੱਛੇ ਆ ਰਹੀ ਹੈ, ਮਰਦਾਨਾ ਜੀ ਲਈ ਆ ਰਹੇ ਨੇ।
ਹੀ ਆਵਨੀ ਕੇਤਕ ਸੋ ਮਰਦਾਨੇ ਮਨ ਸੰਸੈ।
ਜਦੋਂ ਸਤਿਗੁਰੂ ਨਾਨਕ ਦੇਵ ਜੀ ਤੋਂ ਥੋੜੀ ਜਿਹੀ ਦੂਰੀ ਤੇ ਰਹਿ ਗਏ ਤੇ ਮਰਦਾਨੇ ਜੀ ਦੇ ਮਨ ਚ ਸੰਸਾ ਆ ਗਿਆ।
ਆਵਤ ਨਹੀਂ ਕਿ ਮੋਰੀ ਪਿਛਾਰੀ ਅਸਗੁਣ ਪਾਛੇ ਦ੍ਰਿਸ਼ਟ ਨਿਆਰੇ।
ਭਾਈ ਮਰਦਾਨਾ ਜੀ ਕਹਿਣ ਲੱਗੇ, ਸੋਚਣ ਲੱਗੇ ਵੀ ਪਿੱਛੇ ਪਤਾ ਨੀ ਗੰਗਾ ਆ ਵੀ ਰਹੀ ਕਿ ਨਹੀਂ ਆ ਰਹੀ, ਦੇਖਣਾ ਚਾਹੀਦਾ। ਉਹਨਾਂ ਨੇ ਜਦੋਂ ਸੰਸਾ ਕਰਕੇ ਪਿਛਾ ਮੁੜ ਕੇ ਤੱਕਿਆ,
ਤੇ ਥਲ ਰਹੀ ਸਥਿਤ ਐਸੋ ਰਿਓ ਕਸੀਟ ਨ ਆਵਤ ਕੋ।
ਗੰਗਾ ਉੱਥੇ ਹੀ ਰੁਕ ਗਈ, ਅੱਜ ਵੀ ਉੱਥੇ ਹੀ ਰੁਕੀ ਹੋਈ ਹੈ। ਮਰਦਾਨਾ ਜੀ ਘੜੀਸਦੇ ਦੁਬਾਰਾ, ਪਰ ਹੁਣ ਨਹੀਂ ਆਉਂਦੀ।
ਮਰਦਾਨਾ ਹਿਰਦੈ ਬਿਸ ਮਾਨਿਓ ਗੁਰ ਟਿਗ ਆਏ ਬਿਰਤੰਤ ਬਖਾਨਿਓ।
ਭਾਈ ਮਰਦਾਨਾ ਜੀ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੈ, ਇੱਥੋਂ ਤੱਕ ਆ ਗਈ ਗੰਗਾ, ਮੈਂ ਪਿਛਾ ਮੁੜ ਕੇ ਦੇਖਿਆ ਇੱਥੇ ਰੁਕ ਗਈ। ਫਿਰ ਯਾਦ ਆਇਆ ਵੀ ਸਤਿਗੁਰਾਂ ਨੇ ਕਿਹਾ ਸੀ ਪਿੱਛੇ ਮੁੜ ਕੇ ਨਾ ਦੇਖੀ। ਸਾਧ ਸੰਗਤ ਜੀ, ਪਰਮੇਸ਼ਰ ਦੀ ਖੇਡ ਜਿੱਥੇ ਵੀ ਹੈ ਨਾ, ਉੱਥੇ ਨਿਰਸੰਸੇ ਹੋਣਾ ਪੈਂਦਾ ਹੈ। ਰੱਬ ਤੁਹਾਡੇ ਕੋਲ ਹੈ, ਪਰ ਸੰਸਾ ਵੇਖਣ ਨਹੀਂ ਦਿੰਦਾ। ਸੰਸਾ ਪਰਮੇਸ਼ਰ ਦੀਆਂ ਸ਼ਕਤੀਆਂ ਦੇ ਦਰਸ਼ਨ ਨਹੀਂ ਹੋਣ ਦਿੰਦਾ। ਸੰਸਾ ਇੱਕ ਬਹੁਤ ਵੱਡੀ ਰੁਕਾਵਟ ਹੈ ਸਾਡੇ ਮਨ ਚ। ਕਈ ਵਾਰ ਸੰਸਾ ਆ ਜਾਂਦਾ, ਰੱਬ ਤਾਂ ਸਾਡੇ ਕੋਲ ਹੁੰਦਾ ਪਰ ਸੰਸੇ ਕਰਕੇ ਦਿਸਦਾ ਨਹੀਂ। ਸੰਸਾ ਪੈ ਗਿਆ। ਮਹਾਰਾਜ ਕੋਲ ਆ ਕੇ ਮਰਦਾਨਾ ਜੀ ਦੱਸਦੇ ਹਨ,
ਬੈਠੇ ਸਿੱਧ ਤਾਈ ਸਾਰੇ ਸੁਣ ਸ਼੍ਰੀ ਨਾਨਕ ਬੈਨੀ ਉਚਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਦੱਸੀ, ਸਿੱਧ ਵੀ ਉੱਥੇ ਬੈਠੇ ਸਨ। ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ,
ਹੱਥ ਕਹਿ ਜੇ ਨਾ ਕਰੋ ਬਿਲੋਕੀ ਤੂੰ ਚੱਲ ਆਵਤ ਹਿਆ ਅਰੋਕੀ।
ਮਹਾਰਾਜ ਕਹਿੰਦੇ, ਮਰਦਾਨਿਆ ਤੈਨੂੰ ਆਖਿਆ ਸੀ ਪਿਛਾ ਮੁੜ ਕੇ ਨਾ ਦੇਖੀ, ਤੁਰਿਆ ਆਵੇ। ਜੇ ਤੂੰ ਪਿੱਛੇ ਮੁੜ ਕੇ ਨਾ ਦੇਖਦਾ, ਗੰਗਾ ਇੱਥੇ ਆ ਜਾਣੀ ਸੀ ਸਾਡੇ ਕੋਲ।
ਕਿਤਕ ਕੋਚ ਮਰਦਾਨੇ ਆਨੇ ਰਿਓ ਸਮੀਪ ਸੁਰਸਰੀ ਪਾਨੀ।
ਸੋ ਕਈ ਕੋ ਕਈ ਮੀਲ ਮਰਦਾਨਾ ਲੈ ਆਇਆ ਤੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਉਥੋਂ ਕਿਲੋ ਕੁ ਮੀਟਰ ਰਹਿ ਗਿਆ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਸਾਰੀ ਗੱਲ ਦੱਸੀ।
ਸੋ ਸਿੱਧੋ ਅਬ ਤੁਮ ਮੰਗਵਾਵੋ ਮੱਜਨ ਹਮਕੋ ਹਿਆ ਕਰਾਵੋ।
ਆਖੋ ਸਤਨਾਮ। ਮਹਾਰਾਜ ਕਹਿੰਦੇ, ਭਾਈ ਸਾਡਾ ਸੇਵਾਦਾਰ ਤਾਂ ਕਈ ਕੋਹ ਲੈ ਆਇਆ, ਹੁਣ ਥੋੜੀ ਜਿਹੀ ਖੇਚਲ ਤੁਸੀਂ ਕਰੋ। ਅਸੀਂ ਤਾਂ 90% ਕੰਮ ਕਰ ਦਿੱਤਾ, 10 ਰਹਿੰਦਾ ਤੁਸੀਂ ਕਰ ਦਿਓ। ਕਈ ਮੀਲ ਸਾਡਾ ਸੇਵਾਦਾਰ ਹੈ, ਹੁਣ ਮੀਲ ਦੀ ਕਿਹੜੀ ਗੱਲ ਹੈ। ਹੁਣ ਗੰਗਾ ਤੁਸੀਂ ਲਿਆਓ ਤੇ ਸਾਨੂੰ ਵੀ ਇਸ਼ਨਾਨ ਕਰਾਓ ਤੇ ਆਪ ਵੀ ਕਰੋ।
ਤੋਏਰਾ ਮਿਲ ਕੇ ਸਭ ਸਿੱਧਨ ਤਬੈ ਨਿਜ ਨਿਜ ਓਜ ਲਗਾਏ।
ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਸੁਣੇ ਨਾ ਸਿੱਧਾਂ ਨੇ, ਉਹਨਾਂ ਵਾਸਤੇ ਬੜੀ ਸਮੱਸਿਆ ਬਣ ਗਈ। ਆਪਣੀਆਂ ਆਪਣੀਆਂ ਸ਼ਕਤੀਆਂ ਇਕੱਠੀਆਂ ਕਰਕੇ ਲਾਣ ਲੱਗੇ।
ਸਭ ਹੀ ਵਿਦਸੋ ਪਚਰੇ ਰਹੀ ਸੁਤੀ ਥਾਏ।
ਸਾਰਾ ਜ਼ੋਰ ਲਾ ਲਿਆ, ਪਚ ਪਚ ਹਾਰ ਗਏ, ਹੰਬ ਗਏ, ਥੱਕ ਗਏ। ਕਰਾਮਾਤਾਂ ਰਿਧੀਆਂ ਸਿੱਧੀਆਂ ਦਾ ਬਲ ਲਾ ਲਾ ਕੇ, ਅਜਮਤਾਂ ਲਾ ਲਾ ਕੇ, ਪਰ ਉਹ ਗੰਗਾ ਅੱਗੇ ਨਹੀਂ ਵਧੀ, ਟਸ ਤੋਂ ਮਾਸ ਨਹੀਂ ਹੋਈ, ਉੱਥੇ ਹੀ ਖੜੀ ਹੈ।
ਬਈ ਲੱਜਤ ਹੈ ਸਭ ਹੀ ਪਚਿਆਰੇ ਸ਼੍ਰੀ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ।
ਸਾਰੇ ਸਿੱਧ ਲੱਜਤ ਜੇ ਹੋ ਗਏ, ਸ਼ਰਮਿੰਦੇ ਜੇ ਹੋ ਗਏ। ਇਧਰ ਕਰੁਣਾ ਦੀ ਖਾਨ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਵੀ ਸਾਡੇ ਤੋਂ ਉਮਰ ਚ ਵੱਡੇ ਨੇ, ਬਜੁਰਗ ਨੇ, ਬਿਰਧ ਨੇ। ਇਹਨਾਂ ਨੂੰ ਬਹੁਤਾ ਪਰੇਸ਼ਾਨ ਵੀ ਨਹੀਂ ਕਰਨਾ। ਦੇਖੋ ਨਾ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਉਹਨਾਂ ਦਾ ਮਤਲਬ ਕਿਸੇ ਦੀ ਹੇਠੀ ਕਰਨੀ ਨਹੀਂ ਹੈ। ਸਿੱਧਾਂ ਦੀ ਵੀ ਹੇਠੀ ਨਹੀਂ ਕਰਨੀ ਚਾਹੁੰਦੇ।
ਕੀਤਕ ਚਰਨਨ ਸੀਸ ਨਿਵਾਇਓ, ਕੀਤਕ ਮਨ ਮੈਂ ਗਰਭ ਵਡਾਇਓ।
ਮਹਾਰਾਜ ਉਹਨਾਂ ਵੱਲ ਵੇਖ ਰਹੇ ਨੇ ਜਿਨ੍ਹਾਂ ਤੇ ਮਿਹਰ ਦੀ ਦ੍ਰਿਸ਼ਟੀ ਹੋਈ ਹੈ, ਉਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੀਸ ਚੁਕਾ ਦਿੱਤਾ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਵੱਡੇ ਹਾਂ ਤੇ ਇਹ ਉਮਰ 'ਚ ਛੋਟੇ ਨੇ। ਇੱਥੇ ਉਮਰ ਦਾ ਸਵਾਲ ਨਹੀਂ, ਇਹ ਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੇ ਭੰਡਾਰਾਂ ਦੀ ਗੱਲ ਹੈ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਬਹੁਤ ਸਾਰੇ ਝੁੱਕ ਗਏ, ਪਰ ਵਿੱਚੋਂ ਕੁਝ ਹੰਕਾਰੀ ਬਿਰਤੀ ਵਾਲੇ ਵੀ ਹੁੰਦੇ ਹੈ, ਉਹਨਾਂ ਨੇ ਆਪਣਾ ਹੰਕਾਰ ਵਧਾ ਲਿਆ।
ਤਬ ਮਛਿੰਦਰ ਨੇ ਮੈਂ ਨੀ ਉਚਾਰੇ, ਹਮਕੋ ਫਲ ਦਿਓ ਮਦਰ ਆਰੇ।
ਤਾਂ ਮਛਿੰਦਰ ਨਾਥ ਕਹਿਣ ਲੱਗਾ, ਹਮਕੋ ਫਲ ਦਿਓ, ਸਾਨੂੰ ਮਿੱਠੇ ਫਲਾਂ ਦੀ ਇੱਛਾ ਹੈ ਖਾਣ ਦੀ, ਸਾਨੂੰ ਮਿੱਠੇ ਫਲ ਛਕਾਓ।
ਬੈਠੇ ਰਹੋ ਨ ਕਿਤੋਂ ਜਾਈ, ਦੇਖੈ ਸ਼ੱਕ ਜੇ ਦੇਖਵਾਏ।
ਕਹਿਣ ਲੱਗੇ ਬੈਠੇ ਰਹੋ ਨਾ ਕਿ ਤੂੰ ਜਾਈ, ਅਸੀਂ ਤਾਂ ਇੱਥੇ ਬਹਿਣਾ, ਜੇ ਗੁਰੂ ਨਾਨਕ ਜੀ ਕੋਈ ਸ਼ਕਤੀ ਹੈ ਇੱਥੇ ਬੈਠਿਆਂ ਨੂੰ ਮਿੱਠੇ ਫਲ ਖਵਾ ਦੇਵੇ, ਅਸੀਂ ਖਾਣ ਨਹੀਂ ਜਾਣਾ ਕਿਤੇ, ਤੇ ਬੈਠੇ ਬੈਠੇ ਹੀ ਖਾਣਾ, ਬਜ਼ੁਰਗਾਂ ਅਸੀਂ ਹੁਣ ਕਿੱਥੇ ਤੁਰੇ ਫਿਰੀਏ, ਸਾਥੋਂ ਨਹੀਂ ਜਾਇਆ ਜਾਂਦਾ।
ਦੋਏਰਾ ਫੇਨਲ ਕੋ ਤਰੂ ਤੈ ਹੋ ਤੋ ਤਬ ਹੀ ਗੁਰ ਸਿੱਧ ਮਾਏ।
ਤਾਂ ਸਾਧ ਸੰਗਤ ਜੀ ਮਹਾਰਾਜ ਨੇ ਫਿਰ ਉੱਥੇ ਰੀਠੇ ਸਾਹਿਬ ਵਾਲਾ ਜਿਹੜਾ ਕੌਤਕ ਹੈ ਫਿਰ ਉੱਥੇ ਦਿਖਾਇਆ। ਹੁਣ ਇਹ ਜਿਹੜਾ ਅੱਜ ਕੱਲ ਰਸਤਾ ਹੈ ਉਹ ਰੀਠਾ ਸਾਹਿਬ ਤੋਂ ਜੇ ਬਾਏ ਰੋਡ ਜਾਂਦੇ ਆ ਨਾਨਕ ਮਤੇ ਤੋਂ ਤਾਂ ਉਹ 150-200 ਕਿਲੋਮੀਟਰ ਪੈ ਜਾਂਦਾ, ਪਰ ਪੁਰਾਣੇ ਬਜ਼ੁਰਗ ਦੱਸਦੇ ਨੇ ਵਿੱਚੋਂ ਵਿੱਚ ਪੈਦਲ ਰਸਤਾ 30-35 ਕਿਲੋਮੀਟਰ ਹੀ ਹੈ। ਉਹ 35-40 ਕਿਲੋਮੀਟਰ ਵਿੱਚੋਂ ਵਿੱਚ ਪੈਦਲ ਚਲੇ ਜਾਓ ਤਾਂ ਉੱਥੇ ਨਾਨਕ ਮਤੇ ਤੋਂ ਤੁਰ ਕੇ ਸ਼ਾਮ ਨੂੰ, ਸਵੇਰ ਦਾ ਤੁਰਿਆ ਦੁਪਹਿਰ ਜਾਂ ਸ਼ਾਮ ਨੂੰ ਉੱਥੇ ਪਹੁੰਚ ਜਾਂਦਾ। ਔਰ ਅੱਜ ਕੱਲ ਇਹ ਵੀ ਵਿਚਾਰ ਚੱਲ ਰਹੀ ਵੀ ਉਹ ਪੁਰਾਣੇ ਕੱਚੇ ਰਸਤੇ ਜਿਹੜੇ ਸਨ ਪੈਦਲ ਦੇ ਉਹਨੂੰ ਪੱਕਾ ਕੀਤਾ ਜਾਵੇ, ਤਾਂ ਕਿ ਜਿਹੜਾ ਉੱਪਰਲਾ ਰਸਤਾ ਹੈ ਬਹੁਤ ਦੂਰ ਵਾਲਾ ਉਹ ਨਾ ਪਵੇ ਤੇ ਬਹੁਤ ਛੇਤੀ ਜਾ ਕੇ ਰੀਠਾ ਸਾਹਿਬ ਦੇ ਦਰਸ਼ਨ ਹੋ ਜਾਣ। ਉੱਥੇ ਰੀਠਾ ਹੈ, ਸਤਿਗੁਰਾਂ ਨੇ ਆਪਣੀ ਸ਼ਕਤੀ ਨਾਲ ਉਸ ਰੀਠੇ ਨੂੰ
ਇੱਕ ਟੈਨੋ ਪ੍ਰਭ ਕੀ ਦਿਸ਼ਾ ਇੱਕ ਸਿੱਧਨ ਦਿਸ਼ਾ
ਉੱਥੇ ਕੌਤਕ ਕਰਕੇ ਮਿੱਠਾ ਕਰ ਦਿੱਤਾ। ਜਿਹੜੀ ਸਤਿਗੁਰਾਂ ਵਾਲੇ ਪਾਸੇ ਟਾਹਣੀ ਸੀ ਉਹ ਮਿੱਠੀ ਹੈ, ਔਰ ਜਿਹੜੀ ਸਾਧ ਸੰਗਤ ਦੀ ਸਿੱਧਾਂ ਵਾਲੀ ਸੀ ਉਹ ਕੌੜੇ ਹਨ ਰੀਠੇ।
ਜੋ ਪਈ ਟਹਿਨੋ ਆਪਣੀ ਦਿਸ਼ ਕੋ ਜੋ ਸ੍ਰੀ ਗੁਰ ਪਿਖ ਮਗਰੋ ਕੀ ਸੋ।
ਆਪਣੇ ਪਾਸੇ ਦੀਆਂ ਰੀਠੇ ਦੀਆਂ ਟਾਹਣੀਆਂ ਨਿਗਾਹ ਦੇ ਨਾਲ ਹੀ ਸਤਿਗੁਰਾਂ ਨੇ ਮਿੱਠੀਆਂ ਕਰ ਦਿੱਤੀਆਂ।
ਟੂਟੇ ਫਲ ਤਜ ਕਰ ਤਰੂ ਡਾਰੀ ਪਰੇ ਮਛਿੰਦਰ ਕੇਰੇ ਅਗਾਰੇ।
ਔਰ ਨਿਗਾਹ ਨਾਲ ਹੀ ਉਤੋਂ ਤੋੜ ਕੇ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ ਮਛਿੰਦਰ ਨਾਥ ਨੂੰ ਦਿਓ। ਜਦੋਂ ਮਛਿੰਦਰ ਦੇ ਅੱਗੇ ਉਹ ਫਲ ਦਿੱਤੇ,
ਫਲ ਬੇਲੋ ਕਹਿ ਹਾਥੀ ਉਚਾਏ ਸਾਧ ਮਦਰ ਅਤ ਪਾਇਓ ਖਾਏ।
ਬੜੇ ਸਵਾਦੀ ਮਿੱਠੇ ਮਿੱਠੇ ਰੀਠੇ ਮਛਿੰਦਰ ਨਾਥ ਨੇ ਜਦੋਂ ਮੂੰਹ ਚ ਪਾਏ ਤੇ ਅੰਮ੍ਰਿਤ ਵਰਗਾ ਸਵਾਦ ਆਇਆ।
ਤਬ ਸਿੱਧਨ ਸੋ ਗਿਰਾ ਉਚਾਰੀ ਇਹ ਫਲ ਕੋੜੇ ਉਤੇ ਅਗਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤਬ ਸਿੱਧਨ ਸੋ ਗਿਰਾ ਉਚਾਰੀ ਇਹ ਫਲ ਮੀਤ ਕੌੜੇ ਹੁਤੇ ਅਗਾਰੀ। ਇਹ ਪਹਿਲਾਂ ਕੌੜੇ ਸਨ,
ਅਬ ਅਤ ਮਦਰ ਸਾਧ ਕੇ ਮਾਈ ਖਾਵਤ ਤਿਆਗੇ ਜਾਵਤ ਨਾਈ।
ਦੇਖੋ ਹੁਣ ਕਿੰਨੇ ਮਿੱਠੇ ਲੱਗ ਰਹੇ ਨੇ, ਹੁਣ ਜੀਕਰ ਦਾ ਇਹ ਖਾਂਦੇ ਹੀ ਰਹੀਏ। ਸਾਧ ਸੰਗਤ ਜੀ ਤੁਹਾਡੇ ਚੋਂ ਬਹੁਤੇ ਗੁਰਮੁਖਾਂ ਨੇ ਰੀਠੇ ਦਾ ਪ੍ਰਸ਼ਾਦ ਲਿਆ ਹੋਣਾ, ਅੱਜ ਵੀ ਮਿੱਠਾ ਹੀ ਹੈ, ਨਹੀਂ ਤਾਂ ਰੀਠੇ ਕਦੀ ਮਿੱਠੇ ਨਹੀਂ ਹੁੰਦੇ। ਤੁਸੀਂ ਦੇਖੇ ਬਾਜ਼ਾਰ ਚੋਂ ਰੀਠੇ ਮਿਲਦੇ ਆ, ਲੋਕ ਭਿਉ ਕੇ ਕੇਸ ਧੋਂਦੇ ਆ, ਖਾਰ ਨਿਕਲਦੀ ਉਹਨਾਂ ਵਿੱਚੋਂ ਤੇ ਕਈ ਕੰਮ ਆਉਂਦੇ ਆ, ਪਰ ਖਾਣ ਦੇ ਕੰਮ ਨਹੀਂ ਆਉਂਦੇ। ਬੜੇ ਕੌੜੇ ਜ਼ਹਿਰੀਲੇ ਜਿਹੇ ਹੁੰਦੇ, ਉੱਥੋਂ ਦੇ ਰੀਠੇ ਮਿੱਠੇ ਹਨ, ਖਾ ਰਹੇ ਨੇ ਸਿੱਧ ਤੇ ਬੜੇ ਪ੍ਰਸੰਨ ਹੋ ਰਹੇ ਹਨ।
ਸੁਣ ਸਿੱਧ ਕਿਚਕ ਚੜੇ ਤਰੁ ਤਾਈ ਪਰਖਨ ਹੇਤ ਫਲਨ ਕੈ ਚਾਈ।
ਸਿੱਧਾਂ ਨੇ ਸੋਚਿਆ ਵੀ ਇਹਦੇ ਚ ਬਾਬੇ ਨਾਨਕ ਦੀ ਕੀ ਕਰਾਮਾਤ ਹੈ, ਰੀਠਾ ਸਾਡੇ ਵੱਲ ਵੀ ਹੈ, ਉਹ ਦੇਖੀਏ ਤਾਂ ਸਹੀ ਇਹ ਰੀਠੇ ਮਿੱਠੇ ਹਨ ਕਿ ਕੌੜੇ ਹਨ। ਉਹ ਜਦੋਂ ਉੱਪਰ ਚੜ ਕੇ ਸਿੱਧ ਦੇਖਣ ਲੱਗੇ,
ਆਪਣੀ ਦਿਸ਼ ਟੈਨੀ ਫਲ ਜੋ ਤੋੜ ਤੋੜ ਖਾਏ ਜਬ ਸੋ।
ਜਦੋਂ ਉਹਨਾਂ ਨੇ ਤੋੜ ਤੋੜ ਕੇ ਆਪਣੀ ਟਾਹਣੀ ਵਾਲੇ ਪਾਸਿਓਂ ਖਾਦੇ,
ਅਤ ਕੋੜੇ ਜੋ ਜਾਏ ਨਾ ਖਾਏ ਮੁਖ ਮੈਂ ਪਾਏ ਹਿਰਦੈ ਬਚਤਾਏ।
ਬੜੇ ਕੌੜੇ ਮੂੰਹ ਦੇ ਵਿਚ ਪੈਂਦਿਆਂ ਸਾਰੀ ਮੂੰਹ ਦਾ ਸਵਾਦ ਖਰਾਬ ਕਰ ਦਿੱਤਾ, ਥੂ ਥੂ ਕਰਨ ਲੱਗ ਪਏ। ਅੰਦਰ ਤਾਂ ਕੀ ਲੰਘਾਣੇ ਸਨ, ਮੂੰਹ ਦਾ ਸਵਾਦ ਇੰਨਾ ਕੌੜਾ ਹੋ ਗਿਆ, ਇੰਨਾ ਮੂੰਹ ਚ ਕੁੜੱਤਣ ਆ ਗਈ, ਮੂੰਹ ਚੋਂ ਝੱਲੀ ਨਹੀਂ ਜਾਂਦੀ।
ਸ਼੍ਰੀ ਪ੍ਰਭ ਬੋਲੇ ਹਮ ਦਿਸ਼ ਜੇਤੇ ਮਦਰ ਦਿਓ ਕਰ ਸਗਰੋ ਤੇਤੇ।
ਮਹਾਰਾਜ ਕਹਿਣ ਲੱਗੇ ਸਿੱਧੋ, ਇਹ ਜਿਹੜੇ ਸਾਡੇ ਵਾਲੇ ਪਾਸੇ ਸਨ ਨਾ, ਉਹ ਪਰਮੇਸ਼ਰ ਨੇ ਮਿੱਠੇ ਕਰ ਦਿੱਤੇ ਹਨ।
ਆਪਣੀ ਦਿਸ਼ ਤੁਮ ਸਭ ਸਿੱਧ ਮਿਲ ਕੇ ਮਦਰ ਲਿਓ ਕਰ ਖਾਓ ਤੋ ਛਿਲਕਾ।
ਜੇ ਤੁਸੀਂ ਆਪਣੇ ਵੀ ਮਿੱਠੇ ਕਰ ਸਕਦੇ ਹੋ ਤੇ ਕਰ ਲਓ, ਅਸੀਂ ਤਾਂ ਆਪਣੇ ਵਾਲੇ ਪਾਸੇ ਦੇ ਰੀਠੇ ਮਿੱਠੇ ਕਰ ਲਏ ਨੇ, ਤੁਸੀਂ ਵੀ ਆਪਣੇ ਪਾਸੇ ਦੇ ਰੀਠੇ ਮਿੱਠੇ ਕਰ ਲੋ।
ਸੁਣ ਸਭ ਸਿੱਧਨ ਸ਼ਕਤ ਲਗਾਈ ਮਦਰ ਨਾ ਭਏ ਰਹੇ ਕਰਵਾਈ।
ਸੁਣ ਕਰਕੇ ਸਿੱਧਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਫੇਰ ਲਾਈਆਂ ਵੀ ਆਪਣੇ ਵਾਲੇ ਪਾਸੇ ਦੇ ਵੀ ਅਸੀਂ ਰੀਠੇ ਮਿੱਠੇ ਕਰ ਲਈਏ, ਪਰ ਸਾਰੀਆਂ ਸ਼ਕਤੀਆਂ ਨਿਸਫਲ ਹੋ ਗਈਆਂ, ਮਿੱਠੇ ਰੀਠੇ ਮਿੱਠੇ ਨਹੀਂ ਹੋਏ।
ਗੁਰ ਕੀ ਅਜ਼ਮਤ ਅਦਕ ਨਿਹਾਰੇ ਜਰੀ ਨਾ ਜਾਏ ਜਰੈ ਔਰ ਭਾਰੇ।
ਗੁਰੂ ਮਹਾਰਾਜ ਦੀ ਅਜ਼ਮਤ, ਗੁਰੂ ਮਹਾਰਾਜ ਦੀ ਸ਼ਕਤੀ, ਗੁਰੂ ਮਹਾਰਾਜ ਦੀ ਕਰਾਮਾਤ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਤੇ ਉਹ ਜਰੀ ਵੀ ਨਹੀਂ ਜਾ ਰਹੀ, ਕਿਉਂਕਿ ਦੂਜੇ ਦੀ ਵਡਿਆਈ ਜਰਨੀ ਬੜੀ ਔਖੀ ਹੈ। ਸਭ ਤੋਂ ਔਖਾ ਹੈ ਕਿਸੇ ਦਾ ਪ੍ਰਤਾਪ ਸਹਿ ਲੈਣਾ, ਬਰਦਾਸ਼ਤ ਨਹੀਂ ਹੁੰਦਾ ਬੰਦੇ। ਸਿੱਧਾਂ ਕੋਲੋਂ ਗੁਰੂ ਨਾਨਕ ਸਾਹਿਬ ਦਾ ਸੇਕ ਤਪ ਤੇਜ ਨਹੀਂ ਚੱਲਿਆ ਜਾ ਰਿਹਾ।
ਦਿਨ ਬੀਤਿਓ ਰਜਨੀ ਪੀ ਜਾਵੇ ਮਿਲ ਕੇ ਛਲ ਕੀਨੋ ਇੱਕ ਤਵੇ।
ਸਤਸੰਗ ਜੀ ਦਿਨ ਬੀਤ ਗਿਆ, ਹੁਣ ਰਾਤ ਨੂੰ ਇਹਨਾਂ ਨੇ ਇੱਕ ਛਲ ਕੀਤਾ।
ਖਨ ਧਰਨੀ ਬਾਲਕ ਬੈਠਾਇਓ ਉਪਰ ਤੇ ਇੱਕ ਸਾਰ ਬਣਾਇਓ।
ਨਾਨਕ ਮਤੇ ਆ ਗਏ, ਉੱਥੇ ਆ ਕੇ ਇਹਨਾਂ ਨੇ ਕਿਆ ਕਰਿਆ ਕਿ ਧਰਤੀ ਪੱਟ ਕੇ ਉੱਤੇ ਨਾ ਇਹਨਾਂ ਨੇ ਛੱਤ ਪਾ ਦਿੱਤੀ ਗੱਖਾਂ ਦੀ। ਸ੍ਰੀ ਨਾਨਕ ਮਤੇ ਸਾਹਿਬ ਉਹ ਯਾਦਗਾਰ ਅਜੇ ਵੀ ਸਾਂਭੀ ਪਈ ਹੈ। ਉੱਤੇ ਛੱਤ ਪਾ ਕੇ ਤੇ ਬਾਲਕ ਨੂੰ ਇੱਕ ਚੇਲੇ ਨੂੰ ਲੰਮਿਆਂ ਪਾ ਦਿੱਤਾ ਵਿੱਚ ਥੱਲੇ ਜ਼ਮੀਨ ਦੇ।
ਅਸ ਕਰ ਪ੍ਰਭ ਤੋਂ ਕਹਿਓ ਬੋਰੀ ਚਹੋ ਜੇ ਪੂਜਾ ਨਿਜ ਸਭ ਠੋਰੀ।
ਦਿਨ ਚੜਿਆ, ਰਾਤ ਨੂੰ ਹਨੇਰੇ ਚ ਇਹਨਾਂ ਨੇ ਕੰਮ ਕਰ ਲਿਆ ਤੇ ਦਿਨ ਚੜੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਕਿ ਨਾਨਕ ਜੀ ਜੇ ਤੁਸੀਂ ਆਪਣੀ ਪੂਜਾ ਕਰਾਣੀ ਚਾਹੁੰਦੇ ਹੋ।
ਧਰਨੀ ਕੋ ਬੁਲਾਏ ਬਿਨ ਦੇਰੀ ਬੂਝ ਲਿਓ ਇਹ ਹੈ ਕਿਸ ਕੇਰੀ।
ਤਾਂ ਧਰਤੀ ਨੂੰ ਆਵਾਜ਼ ਮਾਰ ਕੇ ਪੁੱਛੋ ਵੀ ਤੂੰ ਕਿਹਦੀ ਹੈ। ਇਹ ਧਰਤੀ ਤੇ ਉਹ ਸਮਝਦੇ ਸੀ ਵੀ ਅਸੀਂ 500 ਸਾਲ ਤੋਂ ਇੱਥੇ ਰਹਿ ਰਹੇ ਹਾਂ, ਸਾਡਾ ਇਸ ਇਲਾਕੇ 'ਚ ਬੜਾ ਦਬਦਬਾ ਹੈ, ਦੁਨੀਆ ਸਾਨੂੰ ਮੰਨਦੀ ਹੈ, ਸਾਡਾ ਪ੍ਰਚਾਰ ਹੈ, ਇਹਨਾਂ ਨੂੰ ਇੱਥੋਂ ਕੱਢ ਦਈਏ, ਖਦੇੜ ਦਈਏ, ਕਿੱਥੋਂ ਆ ਗਏ ਸਾਡਾ ਘਰ ਖੋਣ ਵਾਲੇ। ਮਹਾਰਾਜ ਦਾ ਇਰਾਦਾ ਭਾਵੇਂ ਉਹਨਾਂ ਦਾ ਘਰ ਖੋਣ ਦਾ ਨਹੀਂ ਸੀ, ਪਰ ਉਹਨਾਂ ਦੇ ਮਨ 'ਚ ਆ ਗਿਆ। ਗੁਰੂ ਸਾਹਿਬ ਦਾ ਉਹਨਾਂ ਨੂੰ ਭਲੇ ਰਾਹ ਪਾਉਣ ਗਏ ਸਨ, ਪਰ ਉਹਨਾਂ ਦੇ ਅੰਦਰੋਂ ਦਵੇਸ਼ ਜਾ ਨਹੀਂ ਸੀ, ਈਰਖਾ ਨਹੀਂ ਸੀ ਜਾ ਰਹੀ। ਧਰਤੀ ਨੂੰ ਪੁੱਛ ਲੋ ਮਹਾਰਾਜ ਕਿ ਧਰਤੀ ਕਿਸ ਦੀ ਹੈ।
ਉੱਤਰ ਦੇਖ ਹੈ ਮੈਂ ਤੇਰੀ ਆਪ ਪੁਜਾਵੋ ਕੋਈ ਨਾ ਫੇਰੀ।
ਜੇ ਧਰਤੀ ਕਹਿ ਦੇ ਵੀ ਮੈਂ ਗੋਰਖਨਾਥ ਦੀ ਹਾਂ ਤਾਂ ਸਾਡਾ ਕਬਜ਼ਾ ਰਹੇਗਾ। ਤੇ ਜੇ ਧਰਤੀ ਕਹਿ ਦੇਵੇ ਮੈਂ ਨਾਨਕ ਦੀ ਹਾਂ ਤਾਂ ਤੁਸੀਂ ਇੱਥੇ ਰਹਿ ਕੇ ਆਪਣੀ ਪੂਜਾ ਕਰਾਓ, ਅਸੀਂ ਚਲੇ ਜਾਵਾਂਗੇ।
ਜੇ ਨਿਜ ਵਿਖੇ ਸ਼ਕਤ ਨੇ ਪਾਵੇ ਕੋ ਹਮ ਸੰਗ ਬੁਲਾਏ ਦਿਖਾ ਮੈਂ।
ਜੇ ਤੁਹਾਡੇ ਚ ਇੰਨੀ ਸ਼ਕਤੀ ਨਹੀਂ ਕਿ ਤੁਸੀਂ ਧਰਤੀ ਨੂੰ ਬੁਲਾ ਦਿਓ, ਜੇ ਤੁਹਾਡੇ ਆਖੇ ਧਰਤੀ ਨਹੀਂ ਬੋਲਦੀ ਤਾਂ ਸਾਨੂੰ ਦੱਸੋ, ਅਸੀਂ ਧਰਤੀ ਕੋਲੋਂ ਗੱਲਾਂ ਕਰਾ ਲੈਨੇ ਆ, ਅਸੀਂ ਧਰਤੀ ਕੋਲੋਂ ਘੁਆ ਦਿਆਂਗੇ ਕਿ ਤੂੰ ਕਿਸ ਦੀ ਹੈ। ਧਰਤੀ ਜਿਹਦਾ ਨਾਂ ਲਏਗੀ ਅਸੀਂ ਉਸੇ ਨੂੰ ਮੰਨ ਲਵਾਂਗੇ।
ਸੁਣ ਮੁਸਕਾਨੇ ਸ੍ਰੀ ਗੁਣ ਖਾਨੀ ਤਿਨਕੇ ਸੰਗ ਪਨੀਮ ਬਾਨੀ।
ਮਹਾਰਾਜ ਜਾਣੀ ਜਾਣ ਸਨ, ਸਭ ਕੁਝ ਪਤਾ ਸੀ, ਸੁਣ ਕੇ ਮੁਸਕਰਾ ਪਏ। ਸਤਿਗੁਰੂ ਕਹਿਣ ਲੱਗੇ,
ਸ਼ਕਤਵਾਨ ਏਕੋ ਜਗਤੇ ਸ਼ਾ ਹਮਰੇ ਬਿਖੈ ਪਈਤ ਨਾ ਲੇਸ਼ਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ, ਭਾਈ ਸ਼ਕਤੀ ਵਾਲੇ ਅਸੀਂ ਨਹੀਂ ਹਾਂ, ਸ਼ਕਤੀ ਵਾਲਾ ਤਾਂ ਅਕਾਲ ਪੁਰਖ ਹੈ, ਪਰਮੇਸ਼ਰ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਇੱਕੋ ਹੀ ਹੈ, ਦੋ ਨਹੀਂ ਹੋ ਸਕਦੇ। ਸਾਡੇ ਚ ਕੋਈ ਸ਼ਕਤੀ ਨਹੀਂ, ਕਿਸੇ ਬੰਦੇ ਚ ਕੋਈ ਸ਼ਕਤੀ ਨਹੀਂ, ਸ਼ਕਤੀ ਇੱਕੋ ਅਕਾਲ ਪੁਰਖ ਨਿਰੰਕਾਰ ਜਗਤ ਦੇ ਸਵਾਮੀ ਵਿੱਚ ਹੈ।
ਅਜ਼ਮਤ ਕੋ ਹੰਕਾਰ ਤੁਮਾਰੇ ਹਮੇ ਦਿਖਾਓ ਦੇਖਨਾਰੇ।
ਬਈ ਕਰਾਮਾਤ ਤਾਂ ਤੁਹਾਡੇ ਵਿੱਚ ਹੋਵੇਗੀ, ਸਾਡੇ ਵਿੱਚ ਤਾਂ ਕੋਈ ਕਰਾਮਾਤ ਨਹੀਂ। ਤੁਹਾਨੂੰ ਆਪਣੀ ਕਰਾਮਾਤ ਦਾ ਹੰਕਾਰ ਹੈ, ਦਿਖਾ ਦਿਓ, ਅਸੀਂ ਦੇਖ ਲਵਾਂਗੇ। ਪਰ ਅਸੀਂ ਕਰਾਮਾਤ ਦਿਖਾਉਂਦੇ ਨਹੀਂ, ਸਾਡੇ ਕੋਲ ਹੈ ਹੀ ਨਹੀਂ। ਕਰਾਮਾਤ ਤਾਂ ਪਰਮੇਸ਼ਰ ਵਿੱਚ ਹੈ, ਅਕਾਲ ਪੁਰਖ ਵਿੱਚ ਹੈ।
ਸੁਣ ਕੇ ਸਿੱਧਨ ਗਿਰਾ ਉਚਾਰੇ ਜੇ ਧਰਨੀ ਤੂੰ ਹੈ ਹਮਾਰੇ।
ਇਹ ਸੁਣ ਕੇ ਸਿੱਧਾਂ ਨੇ ਜੋ ਆਪਣਾ ਪ੍ਰੋਗਰਾਮ ਬਣਾਇਆ ਹੋਇਆ ਸੀ ਪਹਿਲਾਂ ਹੀ, ਬੰਦਾ ਉਹਨਾਂ ਨੇ ਆਪਣਾ ਚੇਲਾ ਬੱਚਾ ਜ਼ਮੀਨ ਚ ਪਹਿਲਾਂ ਹੀ ਦੱਬ ਕੇ ਉੱਤੇ ਕੱਖ ਪਾਏ ਹੋਏ ਸਨ। ਸਿੱਧਾਂ ਨੇ ਉਸੇ ਮੁਤਾਬਕ ਆਵਾਜ਼ ਦਿੱਤੀ, ਹੇ ਧਰਤੀ ਮਾਤਾ ਤੂੰ ਕਿਸ ਦੀ ਹੈ?
ਤੂੰ ਉੱਤਰ ਦੀਜੈ ਤ੍ਰੈ ਵਾਰੀ ਮੈਂ ਸਿੱਧਨ ਕੀ ਕਹੋ ਪੁਕਾਰੇ।
ਤਾਂ ਹੇ ਧਰਤੀ ਤਿੰਨ ਵਾਰੀ ਹਾਂ ਹਾਂ ਕਰਦੇ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ।
ਸੁਣ ਸਿਸ ਬੋਲੀ ਉਹ ਧਰਨ ਮਜਾਰੀ ਮੈਂ ਸਿੱਧਨ ਕੀ ਨੀਤੀ ਅਨੁਸਾਰੇ।
ਉਹ ਲੜਕਾ ਛੁਪਾਇਆ ਹੋਇਆ ਸੀ, ਉਹ ਆਵਾਜ਼ ਜੋ ਉਹਨੂੰ ਸਮਝਾਇਆ ਸੀ, ਜੋ ਪੜਾਇਆ ਸੀ, ਉਹ ਬੋਲਿਆ। ਉਹਨੇ ਆਵਾਜ਼ ਦਿੱਤੀ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ।
ਮੈਂ ਸਿੱਧਨ ਕੀ ਨੀਤੀ ਅਨੁਸਾਰੀ ਦੁਤੀਆ ਬਾਰ ਸਿੱਧ ਬੂਜਨ ਲਾਗੇ ਬੋਲੇ ਉਹ ਬਾਲਕ ਜਿਉ ਕਹਿ ਅੱਗੇ।
ਦੂਜੀ ਵਾਰ ਫੇਰ ਪੁੱਛਿਆ, ਹੇ ਧਰਤੀ ਤੂੰ ਕਿਸ ਦੀ ਹੈ? ਜੋ ਪਾਠ ਪੜਾਇਆ ਸੀ ਉਹ ਬਾਲਕ ਫਿਰ ਬੋਲਿਆ, ਮੈਂ ਸਿੱਧਾਂ ਦੀ ਹਾਂ।
ਤੀਸਰ ਬਾਰ ਉਦਤ ਬਾਜਬੀ ਪੂਰਬ ਸਤਗੁਰ ਬੋਲੇ ਤਬੀ।
ਜਦੋਂ ਤੀਜੀ ਵਾਰ ਪੁੱਛਿਆ, ਉਹ ਲੜਕਾ ਬੋਲਣ ਹੀ ਲੱਗਾ ਸੀ ਤਾਂ ਮਹਾਰਾਜ ਪਹਿਲਾਂ ਹੀ ਬੋਲ ਪਏ,
ਅਬ ਲੋ ਬੋਲਣ ਉਚਿਤ ਰਿਹੋਈ ਸੁਣਤ ਭਇਓ ਮਿਰਤਕ ਸਿਸ ਸੋਈ।
ਮਹਾਰਾਜ ਕਹਿੰਦੇ, ਅਜੇ ਤੱਕ ਬੋਲੀ ਜਾਏਗਾ, ਤੂੰ ਬੋਲਣ ਜੋਗਾ ਰਹੇਗਾ? ਇਹਨਾਂ ਕਹਿਣ ਦੀ ਦੇਰ ਸੀ, ਉਹ ਬਾਲਕ ਤੀਜੀ ਵਾਰ ਨਹੀਂ ਬੋਲ ਸਕਿਆ, ਉੱਥੇ ਪਿਆ ਪਿਆ ਹੀ ਸੌ ਗਿਆ, ਮ੍ਰਿਤੂ ਹੋ ਗਈ।
ਉੱਤਰ ਨਾ ਆਇਓ ਬੋਰ ਬੁਲਾਏ ਸਰਬ ਸਿੱਧ ਮਨ ਮੈਂ ਬਿਸਬਾਏ।
ਤੀਜੀ ਵਾਰ ਆਵਾਜ਼ ਨਹੀਂ ਆਈ, ਸਿੱਧ ਜ਼ੋਰ ਲਾ ਥੱਕੇ ਤੇ ਹੈਰਾਨ ਹੋ ਗਏ,
ਕਿਤ ਕੇਤਕ ਚਿਰ ਮੈਂ ਮਰਿਓ ਨਿਕਾਰਿਓ ਲੱਜਤ ਹੈ ਸਿੱਧ ਸਿੱਧਨ ਬਲ ਹਾਰਿਓ।
ਕੁਝ ਸਮੇਂ ਬਾਅਦ ਉਹਨਾਂ ਨੇ ਉਹ ਲੜਕਾ ਥੱਲਿਓ ਕੱਢਿਆ, ਸ਼ਰਮਿੰਦੇ ਹੋ ਗਏ, ਬਲ ਸਾਰਾ ਹਾਰ ਗਿਆ, ਮ੍ਰਿਤਕ ਸਰੀਰ ਲੜਕੇ ਦਾ ਮਿਲਿਆ ਉਹਨਾਂ ਨੂੰ।
ਆਪਣੇ ਆਸਨ ਵੈਸੇ ਚੋਰ ਨਾਰ ਜਿਉ ਤੂਸ਼ਣ ਤੈਸੇ,
ਜਿਵੇਂ ਚੋਰੀ ਕਰਨ ਵਾਲੀ ਇਸਤਰੀ ਚੁੱਪ ਕਰਕੇ ਬਹਿ ਜਾਂਦੀ ਹੈ, ਬੋਲਦੀ ਨਹੀਂ, ਇਸੇ ਤਰ੍ਹਾਂ ਉਹ ਜਿਹੜਾ ਸਾਧ ਸੰਗਤ ਜੀ ਲੜਕਾ ਸੀ, ਬਾਲਕ ਸੀ, ਉਹ ਕੁਸਕਿਆ ਨਹੀਂ ਤੇ ਉਹਦੇ ਨਾਲ ਸਿੱਧ ਵੀ ਨਹੀਂ ਕੁਸਕੇ, ਸਾਰੇ ਸਿਰ ਥੱਲੇ ਕਰਕੇ ਬਹਿ ਗਏ।
ਪ੍ਰਾਣਨਾਥ ਪੁੰਨ ਮੰਗਲ ਜੋ ਪ੍ਰਭੂ ਸਮੀਪ ਆਏ ਚੱਲ ਦੋ।
ਸਾਧ ਸੰਗਤ ਜੀ ਇਹਨਾਂ ਵਿੱਚੋਂ ਕੁਝ ਗੁਰਮੁਖ ਬਿਰਤੀ ਵਾਲੇ ਵੀ ਸਨ, ਪ੍ਰਾਣਨਾਥ, ਮੰਗਲ ਨਾਥ, ਇਹ ਸਿੱਧ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਪਹਿਲਾਂ ਹੀ ਜਾਣ ਚੁੱਕੇ ਸਨ, ਇਸ ਕਰਕੇ ਮਹਾਰਾਜ ਨਾਲ ਕਦੀ ਇਹਨਾਂ ਨੇ ਵਾਧਾ ਘਾਟਾ ਨਹੀਂ ਕੀਤਾ, ਕੋਈ ਸ਼ਬਦ ਕੌੜਾ ਨਹੀਂ ਬੋਲਿਆ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼, ਬਲਕਿ ਆਪਣੇ ਸਾਥੀਆਂ ਨੂੰ ਵੀ ਸਮਝਾਉਂਦੇ ਸਨ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਰਾਬਰੀ ਨਾ ਕਰੋ। ਪਰ ਕਈ ਵਿੱਚੋਂ ਜਿੱਦੀ ਵੀ ਸਨ ਉਹ ਮੁੜਦੇ ਨਹੀਂ ਸਨ, ਸਾਰੇ ਸਮਾਜ, ਸਾਰੀਆਂ ਸੰਪਰਦਾਵਾਂ, ਸਾਰੀਆਂ ਸੁਸਾਇਟੀਆਂ 'ਚ ਚੰਗੇ ਤੇ ਮਾੜੇ ਬੰਦੇ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਹਰ ਧਰਮ ਵਿੱਚ, ਹਰ ਮਜ੍ਹਬ ਵਿੱਚ, ਹਰ ਸੰਪਰਦਾਏ ਵਿੱਚ ਹਰ ਤਰ੍ਹਾਂ ਦੇ ਬੰਦੇ ਮਿਲ ਜਾਂਦੇ ਆ। ਸਿੱਧਾਂ ਵਿੱਚ ਮੰਗਲ ਨਾਥ ਤੇ ਪ੍ਰਾਣ ਨਾਥ ਬੜੇ ਗੁਰਮੁਖ ਬਿਰਤੀ ਵਾਲੇ ਮਹਾਰਾਜ ਕੋਲ ਆ ਕੇ ਬੈਠ ਗਏ ਤੇ ਬੇਨਤੀ ਕਰਦੇ ਨੇ,
ਜਿਨੇ ਪ੍ਰਸੰਸਾ ਦਿੱਕੀ ਉਚਾਰੀ ਆਪ ਨਿਰੰਜਨ ਮੂਰਤ ਧਾਰੇ।
ਬੇਨਤੀ ਰੂਪ ਬਚਨ, ਪ੍ਰਸੰਸਾ ਰੂਪੀ ਬਚਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਹੇ ਗਰੀਬ ਨਵਾਜ, ਆਪ ਖੁਦ ਨਿਰੰਜਨ ਦਾ ਸਰੂਪ ਹੋ। ਜਿਵੇਂ ਸਾਧ ਸੰਗਤ ਜੀ ਹਰ ਮਜ੍ਹਬ ਦੇ ਵਿੱਚ ਰੱਬ ਦੇ ਕੁਝ ਖਾਸ ਨਾਮ ਰੱਖੇ ਜਾਂਦੇ, ਜਿਵੇਂ ਆਪਾਂ ਵਾਹਿਗੁਰੂ ਕਹਿੰਦੇ ਹਾਂ, ਹਿੰਦੂ ਰਾਮ ਰਾਮ ਕਹਿੰਦੇ ਨੇ, ਮੁਸਲਮਾਨ ਖੁਦਾ ਅੱਲਾ ਕਹਿੰਦੇ ਨੇ, ਈਸਾਈ ਗਾਡ ਕਹਿੰਦੇ ਨੇ, ਇਸੇ ਤਰ੍ਹਾਂ ਜੋਗੀ ਜਿਹੜੇ ਨੇ ਉਹ ਨਿਰੰਜਨ ਸ਼ਬਦ ਦਾ ਬਹੁਤਾ ਜਾਪ ਕਰਦੇ, ਹੋਰ ਵੀ ਉਹਨਾਂ ਦੇ ਸ਼ਬਦ ਨੇ ਪਰ ਨਿਰੰਜਨ, ਅਲੱਖ ਨਿਰੰਜਨ ਤਾਂ ਜ਼ਿਆਦਾ ਬੋਲਦੇ। ਨਿਰੰਜਨ ਦਾ ਮਤਲਬ ਮਾਇਆ ਦੀ ਕਾਲਖ ਤੋਂ ਰਹਿਤ ਜੋਤੀ ਸਰੂਪ ਪਰਮਾਤਮਾ। ਮੰਗਲ ਨਾਥ, ਪ੍ਰਾਣ ਨਾਥ ਕਹਿੰਦੇ ਜੀ ਸਾਡੇ ਲਈ ਤੁਸੀਂ ਨਿਰੰਜਨ ਹੀ ਹੋ, ਰੱਬ ਹੋ, ਤੁਸੀਂ ਨਿਰੰਜਨ ਦਾ ਸਰੂਪ ਦੁਨੀਆਂ 'ਚ ਪ੍ਰਗਟ ਹੋਏ ਹੋ।
ਮੁੰਡਾ ਉਹ ਰੱਖਣਾ ਜੋ ਸਹਿਤ ਸ਼ਕਤ ਗੋਰਖ ਦਿਓ ਦੋ।
ਅਸੀਂ ਤੁਹਾਡੇ ਸੇਵਕ ਹਾਂ, ਸਾਡੇ ਹੱਥ ਜੋੜੇ ਵੇਖੋ, ਸਾਡੇ ਤੇ ਰਹਿਮ ਕਰੋ। ਸਾਡੇ ਗੁਰੂ ਦੀਆਂ ਦੋ ਚੀਜ਼ਾਂ ਤੁਹਾਡੇ ਕੋਲ ਨੇ, ਇੱਕ ਤੇ ਸਾਡੇ ਗੁਰੂ ਦੇ ਕੰਨ ਦੀਆਂ ਮੁੰਦਰਾਂ ਨੇ, ਬੜੀਆਂ ਸ਼ਕਤੀਸ਼ਾਲੀ ਨੇ, ਉਹਨਾਂ ਤੋਂ ਬਿਨਾਂ ਸਾਡਾ ਗੁਰੂ ਸੋਭਾ ਨਹੀਂ ਪਾਏਗਾ, ਸ਼ਕਤੀ ਤੋਂ ਵੀ ਖਾਲੀ ਹੋ ਜਾਏਗਾ। ਦੂਸਰੀ ਸਾਡੇ ਗੁਰੂ ਦੇ ਚਰਨ ਪਾਦਕਾਂ, ਉਹਨਾਂ ਦੇ ਚਰਨਾਂ ਦੀਆਂ ਖੜਾਵਾਂ ਨੇ, ਉਹ ਵੀ ਤੁਹਾਡੇ ਕੋਲ ਨੇ। ਕਿਰਪਾ ਕਰੋ ਮਹਾਰਾਜ, ਉਸ ਵਾਪਸ ਕਰ ਦਿਓ।
ਬਾਲਕ ਕੋ ਜਿਵਾਏ ਪੁੰਨ ਦੀ ਜੈ, ਸ਼੍ਰੀ ਨਾਨਕ ਜੀ ਕਰਨਾ ਕੀ ਜੈ।
ਤੀਸਰਾ ਕੰਮ ਇਹ ਕਰੋ ਮਹਾਰਾਜ, ਸਾਡਾ ਜਿਹੜਾ ਲੜਕਾ ਬਾਲਕ ਸਾਡੇ ਭਾਈਆਂ ਦੀ ਗਲਤੀ ਕਾਰਨ ਮਰ ਗਿਆ ਹੈ, ਤੁਹਾਡਾ ਬਚਨ ਹੋਇਆ ਵੀ ਤੂੰ ਬੋਲਦਾ ਰਹੇਗਾ ਤੇ ਉਹ ਬੋਲਣਾ ਬੰਦ ਹੋ ਗਿਆ, ਉਹ ਮ੍ਰਿਤਕ ਹੋ ਗਿਆ, ਉਹ ਬੱਚਾ ਜਿੰਦਾ ਕਰ ਦਿਓ ਸੱਚੇ ਪਾਤਸ਼ਾਹ, ਇਹ ਸਾਡੇ ਤੇ ਮਿਹਰਬਾਨੀ ਕਰੋ।
ਨਿਜ ਹੰਕਾਰ ਮੈਂ ਜਾਣਤ ਨਾਈ, ਮੂਰਖ ਬੋਰ ਬੋਰ ਪਛਤਾਈ।
ਹੇ ਗੁਰੂ ਜੀ, ਹੰਕਾਰੀ ਬੰਦੇ ਮੂੰਹ ਦੀ ਖਾ ਕੇ ਹੀ ਮੁੜਦੇ ਹੈ, ਬਾਰ ਬਾਰ ਗਲਤੀਆਂ ਕਰਦੇ ਹੈ, ਫਿਰ ਪਛਤਾਉਂਦੇ ਹੈ, ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਂ ਤਾਣੀ, ਭੁੱਲ ਕੀਤੀ ਪਛਤਾਏ, ਫਿਰ ਭੁੱਲ ਕੀਤੀ ਫਿਰ ਪਛਤਾਏ, ਫਿਰ ਭੁੱਲ ਕੀਤੀ ਫਿਰ ਪਛਤਾਏ, ਸਾਰੀ ਜ਼ਿੰਦਗੀ ਇਵੇਂ ਹੀ ਲੰਘ ਜਾਂਦੀ, ਠੇਡੇ ਖਾਂਦੇ ਰਹਿੰਦੇ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੜੈ ਘਰ ਘਰ ਮੰਗਾ ਹੈ, ਇਹ ਹੰਕਾਰੀ ਬੰਦੇ ਇਹਨਾਂ ਨੂੰ ਸਮਝ ਨਹੀਂ, ਸੋਝੀ ਨਹੀਂ, ਆਪ ਜੀ ਦੀ ਮਹਿਮਾ ਤੋਂ ਅਣਜਾਣ ਹਨ ਗੁਰੂ ਜੀ।
ਦੋਏਰਾ ਜਾਨ ਆਪਣੇ ਈਠ ਦੇ, ਬਿਨੈ ਸੁਨੀ ਪੁਨ ਕਾਨ।
ਮਹਾਰਾਜ ਨੂੰ ਪ੍ਰਾਣ ਨਾਥ ਤੇ ਮੰਗਲ ਨਾਥ ਨਾਲ ਬਹੁਤ ਪ੍ਰੇਮ ਸੀ, ਕਿਉਂਕਿ ਜਿਹੜੇ ਮਹਾਰਾਜ ਨੂੰ ਪ੍ਰੇਮ ਕਰਦੇ ਮਹਾਰਾਜ ਉਹਨਾਂ ਨੂੰ ਪ੍ਰੇਮ ਕਰਦੇ। ਕਿਸੇ ਸੰਪਰਦਾਇ ਚ ਕਿਸੇ ਜਾਤੀ ਚ ਕੋਈ ਇਨਸਾਨ ਗੁਰੂ ਨਾਨਕ ਨਾਲ ਪ੍ਰੇਮ ਕਰੇ ਉਹ ਗੁਰੂ ਨਾਨਕ ਦਾ ਸਿੱਖ ਹੈ। ਗੁਰੂ ਨਾਨਕ ਪਰਮੇਸ਼ਰ ਹੈ ਤੇ ਪਰਮੇਸ਼ਰ ਸਭ ਦਾ ਬਾਪ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਏਕ ਪਿਤਾ ਇੱਕ ਸਕੇ ਹਮ ਬਾਰਕ। ਗੁਰੂ ਨਾਨਕ ਦੇ ਬੱਚੇ ਨੇ ਸਾਰੇ, ਮੁਸਲਮਾਨ ਵੀ, ਹਿੰਦੂ ਵੀ, ਜੋਗੀ ਵੀ, ਸੰਨਿਆਸੀ ਵੀ, ਬੈਰਾਗੀ ਵੀ, ਸਾਰੇ ਹੀ। ਮਹਾਰਾਜ ਨੇ ਆਪਣੇ ਪਿਆਰੇ ਮੰਗਲ ਨਾਥ ਤੇ ਪੁਰਾਣ ਨਾਥ ਦੀ ਬੇਨਤੀ ਸੁਣੀ। ਫਿਰ ਬੇਨਤੀ ਵੀ ਉਹਨਾਂ ਦੀ ਬਹੁਤ ਨਿਮਰਤਾ ਵਾਲੀ ਸੀ। ਆਜ਼ਿਜ਼ ਹੋ ਕੇ ਉਹ ਕਹਿ ਰਹੇ ਸਨ,
ਮੁੰਡਾ ਸ਼ਕਤ ਖਰਾਉ ਜੋ ਤੀਨ ਦੀਨ ਤਿੰਨ ਪਾਨ।
ਮਹਾਰਾਜ ਕਹਿੰਦੇ, ਆਓ ਮੰਗਲ ਨਾਥ ਜੀ, ਪ੍ਰਾਣ ਨਾਥ ਜੀ, ਅਸੀਂ ਮੁੰਦਰਾਂ ਕੀ ਕਰਨੀਆਂ ਨੇ, ਅਸੀਂ ਖੜਾਵਾਂ ਕੀ ਕਰਨੀਆਂ ਨੇ, ਅਸੀਂ ਤੁਹਾਡੀਆਂ ਅਜਮਤਾਂ ਕਰਾਮਾਤਾਂ ਵੀ ਕੀ ਕਰਨੀਆਂ ਨੇ, ਸਾਡੇ ਕਿਸੇ ਕੰਮ ਦੀਆਂ ਚੀਜ਼ ਉਹ ਰੱਖੀ ਦੀ ਹੈ ਜਿਹੜੇ ਸਾਡੇ ਕੰਮ ਆਉਣ ਵਾਲੀ ਹੋਵੇ, ਰੱਖ ਵੀ ਲਈਏ, ਇਹ ਸਾਡੇ ਕੰਮ ਵਾਲੀ ਕੋਈ ਨਹੀਂ। ਨਾ ਅਸੀਂ ਅਜਮਤ ਕਰਾਮਾਤ ਵਰਤਣੀ ਹੈ, ਕਿਉਂਕਿ ਅੱਗੇ ਹੀ ਬੜੇ ਭੰਡਾਰੇ ਭਰੇ ਪਏ। ਆਖੋ ਸ੍ਰੀ ਵਾਹਿਗੁਰੂ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸਾਹੋ ਹੈ ਸਿੱਖ ਦੇ ਹਰ ਰਾਸੇ। ਭਗਤੀ ਦਾ ਭੰਡਾਰਾ ਜਿੱਥੇ ਭਰਿਆ ਪਿਆ ਉੱਥੇ ਕਰਾਮਾਤਾਂ ਦੀ ਲੋੜ ਹੀ ਕੋਈ ਨਹੀਂ, ਭਗਤੀ ਨਾਲ ਆਪੇ ਹੀ ਕਰਾਮਾਤਾਂ ਆ ਜਾਂਦੀਆਂ ਹਨ, ਸੁੱਤੇ ਸਿੱਧ ਹੋ ਜਾਂਦੀਆਂ ਹਨ। ਸਾਨੂੰ ਕਰਾਮਾਤਾਂ ਦੀ ਲੋੜ ਨਹੀਂ, ਮੁੰਦਰਾ ਅਸੀਂ ਕੰਨਾਂ ਚ ਪਾਉਂਦੇ ਕੋਈ ਨਹੀਂ, ਖੜਾਵਾਂ ਅਸੀਂ ਗੋਰਖਨਾਥ ਦੀਆਂ ਕਿਉਂ ਰੱਖਣੀਆਂ ਨੇ। ਲਓ ਆਪੋ ਆਪਣਾ ਸਮਾਨ ਸਾਂਭੋ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ।
ਬਿਕਸਤ ਬੋਲੇ ਬਚਨ ਕੋ ਬਹੁਰੋ ਕਿਰਪਾ ਨਿਦਾਨ।
ਸ਼ਕਤੀ ਵੀ ਦੇ ਦਿੱਤੀ, ਖੜਾਵਾਂ ਵੀ ਦੇ ਦਿੱਤੀਆਂ ਤੇ ਉਹਨਾਂ ਦੀਆਂ ਮੁੰਦਰਾਂ ਵੀ ਗੁਰੂ ਗੋਰਖਨਾਥ ਜੀ ਦੇ ਕੰਨਾਂ ਦੀਆਂ ਵਾਪਸ ਕਰਕੇ ਗੁਰੂ ਜੀ ਹੱਸ ਕੇ ਬੋਲੇ,
ਸਾਗਰ ਮੈਂ ਇੱਕ ਬੂੰਦ ਜੋ ਪਰੀ ਨਾ ਪਰੀ ਸਮਾਨ।
ਮਹਾਰਾਜ ਕਹਿੰਦੇ, ਮੰਗਲ ਨਾਥ ਜੀ, ਭਰੇ ਹੋਏ ਸਮੁੰਦਰ ਚ ਇੱਕ ਬੂੰਦ ਪੈ ਜਾਵੇ ਉਹ ਜ਼ਿਆਦਾ ਨਹੀਂ ਹੋ ਜਾਂਦਾ, ਨਾ ਪਵੇ ਉਹ ਘੱਟ ਨਹੀਂ ਜਾਂਦਾ। ਪਰੀ ਨਾ ਪਰੀ ਸਮਾਨ, ਪੈ ਗਈ ਬੂੰਦ ਤਾਂ ਵੀ ਬਰਾਬਰ, ਇੱਕ ਬੂੰਦ ਨਾ ਪਈ ਤਾਂ ਵੀ ਸਮੁੰਦਰ ਓਨਾ ਹੀ ਹੈ।
ਜੋ ਪਈ ਏਖਣਾਓ ਸਿਸ ਸਿਰ ਲਾਵੋ ਤਾਂ ਕੋ ਜਾਏ ਜਿਵਾਵੋ।
ਬਾਕੀ ਜਿਹੜੀ ਗੱਲ ਹੈ, ਲੜਕਾ ਤੁਹਾਡਾ ਮੂਰਛਿਤ ਹੋਇਆ ਪਿਆ ਹੈ, ਮੁਰਦਾ ਹੋਇਆ ਪਿਆ, ਸਰੀਰ ਚ ਪ੍ਰਾਣ ਨਹੀਂ ਚੱਲ ਰਹੇ, ਆ ਖੜਾਮ ਹੀ ਲੈ ਜਾਓ, ਉਸ ਬੱਚੇ ਦੇ ਮੱਥੇ ਨੂੰ ਛੁਆ ਦਿਓ, ਉਹ ਆਪੇ ਉੱਠ ਕੇ ਬਹਿ ਜਾਏਗਾ।
ਲੈ ਕੇ ਉਬੈ ਪ੍ਰਸੰਸਾ ਕਰਕੇ ਗਮਨੇ ਦੋਨੋ ਹਰ ਕੇ ਔਰ ਭਰ ਕੇ।
ਮੰਗਲ ਨਾਥ ਤੇ ਪ੍ਰਾਣ ਨਾਥ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ, ਨਮਸਕਾਰ ਕੀਤੀ। ਮਹਾਰਾਜ ਤੁਹਾਡਾ ਸ਼ੁਕਰ ਹੈ, ਧੰਨਵਾਦ ਹੈ, ਜਿਹੜੇ ਤੁਸੀਂ ਇੰਨੇ ਦਿਆਲੂ ਹੋ ਵੀ ਜਿਹੜੇ ਤੁਹਾਡਾ ਵਿਰੋਧ ਕਰ ਰਹੇ ਨੇ ਤੁਸੀਂ ਉਹਨਾਂ ਤੇ ਵੀ ਕਿਰਪਾ ਕਰ ਰਹੇ ਹੋ। ਹਾਲਾਂਕਿ ਜਿੱਤੀ ਹੋਈ ਚੀਜ਼ ਵਾਪਸ ਕਰੋ ਨਾ ਕਰੋ ਤੁਹਾਡੀ ਮਰਜ਼ੀ, ਅਸੀਂ ਜ਼ਬਰਦਸਤੀ ਤੁਹਾਡੇ ਤੋਂ ਖੜਾਵਾਂ ਨਹੀਂ ਲੈ ਸਕਦੇ, ਜ਼ਬਰਦਸਤੀ ਆਪ ਜੀ ਤੋਂ ਗੁਰੂ ਗੋਰਖਨਾਥ ਜੀ ਦੇ ਕੰਨਾਂ ਦੀਆਂ ਮੁੰਦਰਾਂ ਵੀ ਨਹੀਂ ਅਸੀਂ ਲੈ ਸਕਦੇ। ਤੇ ਮਹਾਰਾਜ ਸ਼ਕਤੀ ਤਾਂ ਸਾਰੀ ਤੁਸੀਂ ਪਹਿਲਾਂ ਖੋ ਚੁੱਕੇ ਹੋ, ਅਸੀਂ ਕਿਵੇਂ ਲੈ ਸਕਦੇ ਹਾਂ ਤੁਹਾਡੇ ਤੋਂ? ਪਰ ਤੁਸੀਂ ਕਿੰਨੇ ਦਿਆਲੂ ਹੋ, ਸਾਡੀਆਂ ਚੀਜ਼ਾਂ ਸਾਨੂੰ ਸਾਰੀਆਂ ਇਨ ਬਿਨ ਵਾਪਸ ਕਰਤੀਆਂ, ਕੁਝ ਰੱਖਿਆ ਨਹੀਂ। ਵਾਕਈ ਤੁਸੀਂ ਸਮੁੰਦਰ ਹੋ, ਤੁਹਾਨੂੰ ਬੂੰਦਾਂ ਦੀ ਕੋਈ ਆਵਸ਼ਕਤਾ ਨਹੀਂ।
ਲੀਨੀ ਮੁੰਦਰਾਂ ਬੋਰ ਕਰਾਓ ਗੋਰਖ ਮੈਂ ਪਾ ਸ਼ਕਤ ਪ੍ਰਭਾਓ।
ਬੜੇ ਖੁਸ਼ ਹੋ ਕੇ ਗੋਰਖਨਾਥ ਜੀ ਕੋਲ ਗਏ ਤੇ ਗੁਰੂ ਗੋਰਖਨਾਥ ਜੀ ਨੂੰ ਉਹਨਾਂ ਦੀਆਂ ਚੀਜ਼ਾਂ ਦੇ ਕੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਸ਼ਰਤ ਨਹੀਂ ਲਾਈ, ਬਿਨਾਂ ਸ਼ਰਤ ਸਮਾਨ ਵਾਪਸ ਕਰ ਦਿੱਤਾ ਹੈ।
ਸਿਸ ਕੇ ਸੀਸ ਛੁਹਾਏ ਜੀਵਾਯੋ ਆਨ ਥਾਨ ਚੱਲੋ ਮਨ ਭਾਇਓ।
ਉਹ ਜਿਹੜਾ ਬਾਲਕ ਮਰਿਆ ਪਿਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਉਹਦੇ ਮੱਥੇ ਨੂੰ ਖੜਾਵਾਂ ਚੁਆ ਦਿਓ, ਜੀ ਪਏਗਾ। ਮਹਾਰਾਜ ਦੇ ਬਚਨ ਦੇ ਮੁਤਾਬਕ ਜਦੋਂ ਉਹਦੇ ਮੱਥੇ ਨੂੰ ਖੜਾਵਾਂ ਲਾਈਆਂ, ਉਹ ਉੱਠ ਕੇ ਬਹਿ ਗਿਆ। ਹੁਣ ਸਾਰੇ ਸਿੱਧਾਂ ਨੇ ਸੋਚਿਆ ਵੀ ਸਾਡੀ ਇੱਥੇ ਬੜੀ ਬੇਇੱਜ਼ਤੀ ਹੋ ਗਈ ਹੈ, ਹੁਣ ਇੱਥੇ ਰਹਿਣਾ ਠੀਕ ਨਹੀਂ ਹੈ, ਕਿਤੇ ਹੋਰ ਚੱਲੀਏ, ਇੱਥੇ ਹੁਣ ਸਾਡੀ ਮਾਨਤਾ ਘੱਟ ਜਾਏਗੀ, ਸਾਨੂੰ ਹੁਣ ਕਿਸੇ ਨੇ ਪੂਜਣਾ ਨਹੀਂ ਹੈ।
ਸਭ ਮਿਲ ਕਈ ਆਦੇਸ਼ ਆਦੇਸ਼ਾ, ਇੱਛਾਚਾਰੀ ਗਏ ਸੁਦੇਸ਼ਾ।
ਚੰਗਾ ਬਾਬਾ ਨਾਨਕ ਜੀ ਸਾਡੀ ਆਦੇਸ਼ ਹੋਵੇ, ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ, ਛੁੱਟੀ ਲੈਂਦੇ ਹਾਂ, ਚੰਗਾ ਭਾਈ ਅਸੀਂ ਚੱਲੇ ਹਾਂ, ਫਤਿਹ ਜਾ ਕੇ ਤੁਰ ਪਈਦਾ। ਆਪਣੇ ਆਪਣੇ ਧਰਮ ਦੀ ਮਰਯਾਦਾ ਹੈ, ਜੋਗੀਆਂ ਦੀ ਹੈ ਆਦੇਸ਼, ਚੰਗਾ ਜੀ ਆਦੇਸ਼ ਅਸੀਂ ਚੱਲੇ ਹਾਂ, ਕਹਿ ਕੇ ਆਪਣੇ ਆਪਣੇ ਦੇਸ਼ਾਂ ਨੂੰ ਚਲੇ ਗਏ।
ਇੱਕ ਦਿਵਸ ਸ੍ਰੀ ਨਾਨਕ ਰੇ ਹੋਰ ਭਈ ਚਲਨੇ ਮਨ ਚ।
ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਉੱਥੇ ਹੋਰ ਰਹੇ, ਇੱਕ ਰਾਤ ਹੋਰ ਰਹਿ ਕੇ ਸਿੱਧਾਂ ਨੂੰ ਪਹਿਲਾਂ ਤੋਰ ਦਿੱਤਾ। ਇੱਕ ਦਿਨ ਇਹ ਜਗ੍ਹਾ ਦਾ ਨਾਮ ਸ੍ਰੀ ਨਾਨਕ ਮਤਾ ਹੋਣਾ ਸੀ, ਤਾਂ ਪਹਿਲਾਂ ਸਿੱਧਾਂ ਨੂੰ ਤੋਰ ਦਿੱਤਾ, ਕਿਉਂਕਿ ਜਿਹਦਾ ਕਬਜ਼ਾ ਬਾਅਦ ਚ ਸ਼ੋ ਹੋ ਜਾਵੇ ਉਹੀ ਮਾਲਕ ਹੁੰਦਾ। ਮਹਾਰਾਜ ਨੇ ਸਿੱਧਾਂ ਨੂੰ ਤੋਰ ਕੇ ਇੱਕ ਰਾਤ ਹੋਰ ਲਾਈ ਕਿ ਗੁਰੂ ਨਾਨਕ ਸਾਹਿਬ ਦਾ ਇਹ ਸਥਾਨ ਬਣੇਗਾ। ਇਹ ਸਿੱਧ ਕੀਤਾ ਇਸ ਗੱਲ ਨੂੰ, ਅਗਲੇ ਦਿਨ ਨੂੰ ਚਾਲਾ ਪਾ ਦਿੱਤਾ।
ਗੋਰਖ ਮਤਾ ਟਾਇਓ ਨਾਮੋ, ਨਾਨਕ ਮਤਾ ਰਾਕੇ ਅਬਰਾਮੋ।
ਸਾਧ ਸੰਗਤ ਜੀ, ਪਹਿਲਾ ਨਾਮ ਇਹਦਾ ਗੋਰਖ ਮਤਾ ਸੀ, ਫਿਰ ਇਸ ਜਗ੍ਹਾ ਦਾ ਨਾਮ ਸ੍ਰੀ ਨਾਨਕ ਮਤਾ ਰੱਖਿਆ ਗਿਆ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਤੇ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਫਿਰ ਸਿੱਧਾਂ ਨੇ ਆ ਕੇ ਕਬਜ਼ਾ ਕਰ ਲਿਆ। ਉਹ ਫਿਰ ਇੱਥੇ ਆਪਣਾ ਪ੍ਰਚਾਰ ਕਰਨ ਲੱਗ ਪਏ, ਫਿਰ ਲੋਕਾਂ ਨੂੰ ਮਗਰ ਲਾਉਣ ਲੱਗ ਪਏ। ਪਰ ਫਿਰ ਗੁਰੂ ਮਹਾਰਾਜ ਦੇ ਇੱਕ ਪਰਮ ਸੇਵਕ ਬਾਬਾ ਅਲਮਸਤ ਜੀ ਹੋਏ, ਉਦਾਸੀ ਸੰਪਰਦਾਇ। ਉਦਾਸੀਆਂ ਨੂੰ 6 ਬਖਸ਼ਿਸ਼ਾਂ ਤੇ 4 ਧੂਣੇ ਹਨ। 6 ਬਖਸ਼ਿਸ਼ਾਂ ਗੁਰੂ ਸਾਹਿਬਾਂ ਨੇ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਤੇ ਬਖਸ਼ਿਸ਼ਾਂ ਕੀਤੀਆਂ ਉਹ ਕਹੀਆਂ ਜਾਂਦੀਆਂ ਨੇ। 4 ਧੂਣੇ ਉਹ ਹਨ ਜਿਹੜੇ ਮੁੱਖ ਸਿੱਖੀ ਦਾ ਪ੍ਰਚਾਰ ਕੇਂਦਰ ਸਨ, ਬਾਲੂ, ਹਸਨਾ, ਫੂਲ ਸਾਹਿਬ, ਗੋਇੰਦ ਸਾਹਿਬ ਤੇ ਅਲਮਸਤ। ਇਹ 4 ਧੂਣੇ ਹਨ ਵੱਡੇ। 4 ਧੂਣਿਆਂ ਚੋਂ ਬਾਬਾ ਅਲਮਸਤ ਜੀ ਦਾ ਧੂਣਾ ਉਦਾਸੀ ਸੰਤਾਂ ਦਾ ਪ੍ਰਸਿੱਧ ਹੈ। ਬਹੁਤ ਸਾਰੇ ਡੇਰੇ ਉਹਨਾਂ ਦੇ ਧੂਣੇ ਦੇ, ਹਜ਼ਾਰਾਂ ਹੀ ਡੇਰੇ ਹਿੰਦੁਸਤਾਨ ਵਿੱਚ ਵੱਖ ਵੱਖ ਸਥਾਨਾਂ ਤੇ ਬਣੇ ਹੋਏ। ਉਹ ਬਾਬਾ ਅਲਮਸਤ ਜੀ ਬਹੁਤ ਕਰਨੀ ਵਾਲੇ ਸਿੱਧ ਪੁਰਸ਼ ਫਿਰ ਉਸ ਇਲਾਕੇ 'ਚ ਜਾ ਗੱਜੇ। ਉਹਨਾਂ ਨੇ ਉੱਥੇ ਸਿੱਖੀ ਦਾ ਇਤਨਾ ਪ੍ਰਚਾਰ ਕੀਤਾ, ਗੁਰਬਾਣੀ ਦਾ ਸ੍ਰੀ ਜਪਜੀ ਸਾਹਿਬ ਹੱਥ ਨਾਲ ਲਿਖ ਲਿਖ ਕੇ ਵੰਡਿਆ। ਬਾਬਾ ਸ੍ਰੀ ਚੰਦ ਜੀ ਦੇ ਮਾਤਰੇ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਉੱਧਰ ਦੇ ਲੋਕਾਂ ਨੂੰ ਜਦੋਂ ਬਾਣੀ ਪੜ੍ਹਾਈ, ਗੁਰਬਾਣੀ ਦੀ ਸੱਚਾਈ ਬਾਰੇ ਦੱਸਿਆ, ਬਾਬਾ ਅਲਮਸਤ ਜੀ ਦੇ ਪ੍ਰਚਾਰ ਤੋਂ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਦੀ ਸੇਵਾ ਕਰਨ ਲੱਗ। ਉਦੋਂ ਗੁਰਦੁਆਰੇ ਪੱਕੇ ਨਹੀਂ ਸਨ ਤੇ ਸਾਧ ਸੰਗਤ ਜੀ, ਪਿੱਪਲ ਦਾ ਜੋ ਗੁਰੂ ਨਾਨਕ ਸਾਹਿਬ ਦਾ ਦਰਖਤ ਸੀ, ਪ੍ਰਾਚੀਨ ਦਰਖਤ ਜਿਹਦੇ ਥੱਲੇ ਮਹਾਰਾਜ ਬੈਠੇ ਸਨ, ਤੇ ਸਿੱਧਾਂ ਨੇ ਉਸਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਮਹਾਰਾਜ ਨੂੰ ਭਾਈ ਮਰਦਾਨਾ ਜੀ ਨੇ ਕਿਹਾ ਸੀ, ਮਹਾਰਾਜ ਪਿੱਪਲ ਉੱਡ ਚੱਲਿਆ। ਸਤਿਗੁਰਾਂ ਨੇ ਨੇਤਰ ਖੋਲੇ, ਹੱਥ ਕੀਤਾ, ਜਿੰਨੀ ਕੁ ਜੜ੍ਹਾਂ ਬਾਹਰ ਨਿਕਲੀਆਂ ਸਨ ਉੱਥੇ ਹੀ ਰੋਕ ਦਿੱਤਾ। ਸਾਧ ਸੰਗਤ ਜੀ, ਜਦੋਂ ਅਸੀਂ ਪਹਿਲੀ ਵਾਰ ਗਏ ਸਾਂ ਸੰਨ 91-92 ਚ, ਉਦੋਂ ਜੜ੍ਹਾਂ ਸਾਰੀਆਂ ਹੀ ਬਾਹਰ ਸਨ, ਥੱਲਿਓਂ ਦੀ ਵੜ ਕੇ ਬੱਚੇ ਤੇ ਬੰਦੇ ਆਰ ਪਾਰ ਲੰਘ ਜਾਂਦੇ ਸਨ। ਹੁਣ ਜਦੋਂ ਗਏ ਹਾਂ ਤਾਂ ਉੱਥੇ ਉਹਨਾਂ ਨੇ ਵੱਡਾ ਥੜਾ ਬਣਾ ਦਿੱਤਾ ਹੋਇਆ, ਉੱਤੇ ਮਿੱਟੀ ਪਾ ਦਿੱਤੀ ਹੈ, ਉਹ ਨਿਸ਼ਾਨੀ ਜਿਹੜੀ ਜੜ੍ਹਾਂ ਵਾਲੀ ਹੈ ਉਹ ਵਿੱਚ ਆ ਗਈ ਹੈ। ਹੋ ਸਕਦਾ ਇਹ ਸੋਚਿਆ ਹੋਵੇ ਕਿ ਪਿੱਪਲ ਡਿੱਗ ਨਾ ਪਵੇ, ਪਰ ਇਹ ਸਾਡਾ ਵਹਿਮ ਹੀ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਨਿਸ਼ਾਨੀਆਂ ਕਦੀ ਡਿੱਗ ਨਹੀਂ ਸਕਦੀਆਂ, ਭਰਮ ਹੀ ਹੈ। ਕਈ ਵਾਰ ਅਸੀਂ ਸੇਵਾ ਕਰਦੇ ਕਰਦੇ ਵੀ ਵਾਧਾ ਘਾਟਾ ਕਰ ਦਿੰਦੇ ਹਾਂ, ਪੁਰਾਣੀਆਂ ਚੀਜ਼ਾਂ ਨਸ਼ਟ ਕਰ ਦਿੰਦੇ ਹਾਂ, ਰੂਪ ਬਦਲ ਦਿੰਦੇ ਹਾਂ। ਖਾਲਸਾ ਜੀ ਰਹੋ ਵਿਚਾਰ, ਭਾਈ ਅਲਮਸਤ ਜੀ ਉਸ ਪਿੱਪਲ ਥੱਲੇ ਆ ਕੇ ਬੈਠ ਗਏ ਜਿਹੜਾ ਗੁਰੂ ਨਾਨਕ ਸਾਹਿਬ ਨੇ ਰੋਕਿਆ ਸੀ, ਧੂਣਾ ਲਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਸਿੱਧਾਂ ਨੇ ਗੁੱਸਾ ਕੀਤਾ, ਤਮਕ ਖਾਧੀ ਵੀ ਸਾਡੀ ਜਗ੍ਹਾ ਹੈ, ਸਾਡਾ ਪ੍ਰਚਾਰ ਹੋਣਾ ਚਾਹੀਦਾ। ਉਹਨਾਂ ਨੇ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਬਾਬੇ ਅਲਮਸਤ ਜੀ ਦੀ ਬਹੁਤ ਬੇਅਦਬੀ ਕੀਤੀ। ਪਿੱਪਲ ਸਾੜ ਦਿੱਤਾ ਅੱਗ ਲਾ ਕੇ, ਜਦੋਂ ਪਿੱਪਲ ਸਾੜ ਦਿੱਤਾ ਬਾਬਾ ਅਲਮਸਤ ਜੀ ਦਾ ਮਨ ਬੜਾ ਦੁਖੀ ਹੋਇਆ। ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕੀਤਾ ਕਿ ਅੰਤਰਜਾਮੀ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਆਉਣਗੇ ਤਾਂ ਇਹ ਪਿੱਪਲ ਹਰਾ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਭਾਈ ਸਾਈ ਦਾਸ ਜੀ ਕੋਲ ਡਰੋਲੀ ਪਿੰਡ ਸਣੇ ਪਰਿਵਾਰ ਆਏ। ਭਾਈ ਸਾਈ ਦਾਸ ਜੀ ਨੇ ਮਕਾਨ ਬਣਾਇਆ ਸੀ ਬੜਾ ਆਲੀਸ਼ਾਨ, ਉਹਨੂੰ ਤਾਲਾ ਲਾਇਆ ਹੋਇਆ ਸੀ। ਬੀਬੀ ਰਾਮੋ ਨੂੰ ਗੁਆਂਢਣਾ ਕਹਿੰਦੀਆਂ ਸਨ ਕਿ ਆਪਣੇ ਪਤੀ ਨੂੰ ਕਹੋ ਕਿ ਤਾਲਾ ਖੋਲ ਕੇ ਇਹਦੇ 'ਚ ਵਸਣ, ਪਰ ਰਾਮੋ ਤੇ ਸਾਈ ਦਾਸ ਸੋਚਦੇ ਸਨ ਪਹਿਲਾਂ ਗੁਰੂ ਸਾਹਿਬ ਆਉਣਗੇ ਚਰਨ ਪਾਣਗੇ ਫਿਰ ਅਸੀਂ ਮਕਾਨ ਵਿੱਚ ਵਸਾਂਗੇ। ਐਸਾ ਹੀ ਹੋਇਆ, ਸਤਿਗੁਰੂ ਜੀ ਨੇ ਆ ਕੇ ਆਪਣੇ ਹੱਥੀਂ ਤਾਲਾ ਖੋਲਿਆ ਤੇ ਉਹ ਆਪਣਾ ਪਰਿਵਾਰ, ਆਪਣੇ ਮਹਿਲ, ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ ਨੂੰ ਉਹਨਾਂ ਮਹਿਲਾਂ 'ਚ ਛੱਡ ਕੇ, ਮਾਤਾ ਆਪਣੀ ਮਾਂ ਮਾਤਾ ਗੰਗਾ ਜੀ ਨੂੰ ਵੀ ਉੱਥੇ ਛੱਡ ਕੇ ਤੇ ਸਤਿਗੁਰੂ ਫੌਜਾਂ ਸਮੇਤ ਉੱਥੋਂ ਚਾਲਾ ਮਾਰ ਕੇ, ਆਹ ਤੁਹਾਡੇ ਲਾਗੇ ਕਰਾਲੀ ਸਾਹਿਬ ਹੈ, ਅੱਗੇ ਕਰਾ ਸਾਹਿਬ ਹੈ, ਫਿਰ ਭੇਵਾ ਤੀਰਥ ਹੈ, ਫਿਰ ਅੱਗੇ ਸਾਧ ਸੰਗਤ ਜੀ ਕੁਰਸ਼ੇਤਰ ਆਦਿਕ ਨੂੰ ਹੁੰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਬਾਬੇ ਅਲਮਸਤ ਜੀ ਕੋਲ ਪਹੁੰਚੇ ਸਨ। ਬਾਬਾ ਅਲਮਸਤ ਜੀ ਨੇ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ, ਯਥਾ ਸ਼ਕਤ ਸੇਵਾ ਕੀਤੀ, ਸਾਰੇ ਹਾਲਾਤ ਤੋਂ ਗੁਰੂ ਸਾਹਿਬ ਨੂੰ ਜਾਣੂ ਕਰਾਇਆ। ਜਦੋਂ ਮਹਾਂਬਲੀ ਸਤਿਗੁਰੂ ਘੋੜੇ ਤੋਂ ਉਤਰੇ, ਫੌਜਾਂ ਸਮੇਤ ਜੰਗਲ ਵਿੱਚ ਮੰਗਲ ਹੋ ਗਿਆ। ਖਾਲਸੇ ਦੇ ਸ਼ਸਤਰਾਂ ਦੇ ਦਰਸ਼ਨ ਕਰਕੇ ਸਿੱਧਾਂ ਦਾ ਉਂਝ ਹੀ ਰੰਗ ਉੱਡ ਗਿਆ। ਦੋਵੇਂ ਬਲ ਸਨ ਗੁਰੂ ਹਰਗੋਬਿੰਦ ਸਾਹਿਬ ਕੋਲ, ਆਤਮਕ ਬਲ ਦਾ ਵੀ ਭੰਡਾਰਾ ਵੱਡਾ ਸੀ ਤੇ ਬਾਹੂ ਬਲ ਦਾ ਵੀ ਭੰਡਾਰਾ ਵੱਡਾ ਸੀ। ਮਹਾਰਾਜ ਕਹਿਣ ਲੱਗੇ ਵੀ ਆਓ ਭਾਈ, ਜਿਵੇਂ ਮਰਜ਼ੀ ਟੱਕਰ ਲੈ ਲਓ, ਜੇ ਤਾਂ ਸ਼ਸਤਰਾਂ ਨਾਲ ਲੈਣੀ ਹੈ, ਖਾਲਸਾ ਤਿਆਰ ਬਰ ਤਿਆਰ ਹੀ ਹੁੰਦਾ, ਤੇ ਜੇ ਸ਼ਬਦ ਨਾਲ ਲੈਣੀ, ਚਰਚਾ ਕਰ ਲਓ, ਰਿਧੀਆਂ ਸਿੱਧੀਆਂ ਹੈ ਤਾਂ ਉਹਦੇ ਨਾਲ ਦੇਖ ਲਓ। ਸਿੱਧਾਂ ਨੇ ਹੱਥ ਜੋੜ ਦਿੱਤੇ, ਸਾਡੇ ਤੋਂ ਗਲਤੀ ਹੋ ਗਈ, ਮਾਫ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲੇ ਤਾਂ ਉਹਨਾਂ ਤੋਂ ਗਲਤੀ ਮਨਵਾਈ ਤੇ ਨਾਲੇ ਉਹਨਾਂ ਦੇ ਸਾਹਮਣੇ ਪ੍ਰਤੱਖ ਕਲਾ ਵਰਤਾਈ, ਕੇਸਰ ਘੋਲ ਕੇ ਕੌਲੀ ਦੇ ਵਿੱਚ ਮੂਲ ਮੰਤਰ ਦਾ ਪਾਠ ਕੀਤਾ, ਕੇਸਰ ਵਾਲੇ ਜਲ ਦਾ ਛੱਟਾ ਮਾਰਿਆ, ਸੜਿਆ ਹੋਇਆ ਪਿੱਪਲ ਦੁਬਾਰਾ ਹਰਾ ਹੋ ਗਿਆ। ਔਰ ਜਿਹੜਾ ਪਹਿਲਾ ਪਿੱਪਲ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ, ਕਹਿੰਦੇ ਪੰਜੇ ਦਾ ਨਿਸ਼ਾਨ ਹੁੰਦਾ ਸੀ ਉਹਦੇ ਉੱਤੇ, ਫਿਰ ਸਤਿਗੁਰਾਂ ਨੇ ਕੇਸਰ ਦਾ ਛੱਟਾ ਮਾਰ ਕੇ ਹਰਾ ਕੀਤਾ। ਅੱਜ ਕੇਸਰ ਦੇ ਟਿਮਕਣੇ ਨਜ਼ਰ ਆਉਂਦੇ ਹੈ ਪੱਤਿਆਂ ਦੇ ਉੱਤੇ, ਧਿਆਨ ਨਾਲ ਦੇਖੋ ਨਾ, ਉਸ ਪਿੱਪਲ ਦੇ ਪੱਤਿਆਂ 'ਚ ਨਿੱਕੇ ਨਿੱਕੇ ਟਿਮਕਣੇ ਕੇਸਰ ਦੇ, ਅੱਜ ਵੀ ਪਤਾ ਲੱਗਦਾ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਜਾਰੀ ਕਰਾਮਾਤ ਹੈ। ਇਸ ਤਰ੍ਹਾਂ ਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਥਾਨ ਨੂੰ ਫਿਰ ਆਬਾਦ ਕੀਤਾ। ਬਾਅਦ ਵਿੱਚ ਉਸ ਸਥਾਨ ਤੇ ਬੜੇ ਬੜੇ ਮਹਾਂਪੁਰਸ਼ ਜਾਂਦੇ ਆਉਂਦੇ ਰਹੇ। ਸ੍ਰੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁੱਖਾ ਸਿੰਘ ਜੀ, ਜਿਨ੍ਹਾਂ ਨੇ ਗੁਰਬਿਲਾਸ ਗ੍ਰੰਥ ਲਿਖਿਆ ਹੈ ਸੰਨ 1797 ਦੇ ਵਿੱਚ, ਉਹ ਗ੍ਰੰਥ ਲਿਖਿਆ ਹੈ। ਉਸ ਵੇਲੇ ਉਹ ਤਖ਼ਤ ਕੇਸਗੜ੍ਹ ਦੇ ਜਥੇਦਾਰ ਸਨ। ਉਮਰ ਉਹਨਾਂ ਦੀ ਉਸ ਵੇਲੇ ਵੀ 40-50 ਸਾਲ ਹੋਵੇਗੀ। ਇਹਦਾ ਅੰਦਾਜ਼ਾ ਲੱਗਦਾ ਹੈ ਕਿ ਸੁੱਖਾ ਸਿੰਘ ਦਾ ਜਨਮ 1750 ਤੋਂ ਨੇੜੇ ਤੇੜੇ ਹੈ। ਸੁੱਖਾ ਸਿੰਘ ਜੀ ਲਿਖਦੇ ਆ ਕਿ ਮੈਂ ਆਪਣੇ ਵੱਡੇ ਭਰਾ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਲਈ ਤੁਰਿਆ। ਅੱਜ ਤਾਂ ਰੇਲਾਂ ਨੇ ਤਾਂ ਨਹੀਂ ਜਾ ਸਕਦੇ, ਜਹਾਜ਼ ਨੇ ਤਾਂ ਨਹੀਂ ਆਪਾਂ ਜਾ ਸਕਦੇ, ਗੱਡੀਆਂ ਨੇ ਤਾਂ ਨਹੀਂ ਜਾ ਸਕਦੇ। ਧੰਨ ਸੀ ਗੁਰਸਿੱਖ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਪੰਜਾਬ ਤੋਂ ਤੁਰੇ ਦੋਵੇਂ ਭਰਾ। ਤੁਰਦੇ ਤੁਰਦੇ ਰਸਤੇ 'ਚ ਬੜੀਆਂ ਔਕੜਾਂ, ਕਿਤੇ ਰੋਟੀ ਨਹੀਂ ਮਿਲਣੀ, ਕਿਤੇ ਲੋਕਾਂ ਨੇ ਬਹਿਣ ਨਹੀਂ ਦੇਣਾ, ਤੁਰੇ ਰਹਿਣਾ, ਕਿਤੇ ਦਰਖਤਾਂ ਥੱਲੇ ਰਾਤਾਂ ਕੱਟਣੀਆਂ। ਕਹਿੰਦੇ ਸ੍ਰੀ ਨਾਨਕ ਮਤਾ ਸਾਹਿਬ ਪਹੁੰਚੇ। ਨਾਨਕ ਮਤੇ ਜਦੋਂ ਪਹੁੰਚੇ, ਸੁੱਖਾ ਸਿੰਘ ਜੀ ਲਿਖਦੇ ਹੈ, ਮੇਰਾ ਵੱਡਾ ਭਾਈ ਬਿਮਾਰ ਹੋ ਗਿਆ ਤੇ ਉਸ ਨੂੰ ਨਜ਼ਰ ਆ ਗਿਆ ਵੀ ਹੁਣ ਮੈਂ ਇਹ ਸਰੀਰ ਛੱਡ ਜਾਣਾ। ਵੱਡੇ ਭਰਾ ਨੇ ਆਖਿਆ ਛੋਟੇ ਨੂੰ, ਸੁੱਖਾ ਸਿੰਘ ਤੂੰ ਪਟਨਾ ਸਾਹਿਬ ਜਾਵੀ, ਮੇਰੇ ਵੱਲੋਂ ਵੀ ਮੱਥਾ ਟੇਕ ਦੇਵੀ। ਮੇਰਾ ਸਰੀਰ ਪਟਨਾ ਸਾਹਿਬ ਨਹੀਂ ਜਾ ਸਕਦਾ, ਮੇਰੀ ਇੱਥੋਂ ਹੀ ਨਮਸਕਾਰ ਹੈ। ਸੁੱਖਾ ਸਿੰਘ ਜੀ ਦਾ ਭਰਾ ਨਾਨਕ ਮਤੇ ਹੀ ਚੜ੍ਹਾਈ ਕਰ ਗਿਆ ਤੇ ਉਸ ਤੋਂ ਬਾਅਦ ਭਾਈ ਸੁੱਖਾ ਸਿੰਘ ਜੀ ਪਟਨਾ ਸਾਹਿਬ ਗਏ। ਕਹਿਣ ਦਾ ਭਾਵ ਹੈ ਵੀ ਉਹ ਪੁਰਾਤਨ ਸਮੇਂ ਉੱਥੇ ਗੁਰੂ ਕੇ ਸਿੱਖ ਰਹਿੰਦੇ ਸੀ, ਤਾਂ ਹੀ ਸੁੱਖਾ ਸਿੰਘ ਜੀ ਗਏ ਉੱਥੇ। ਉਦਾਸੀ ਸੰਤ ਸੇਵਾ ਕਰਦੇ ਸੀ, ਆਏ ਗਏ ਨੂੰ ਪ੍ਰਸ਼ਾਦਾ ਮਿਲਦਾ ਸੀ, ਦੇਗ ਲੰਗਰ ਚੱਲਦਾ ਸੀ, ਭਾਵੇਂ ਦਰਖਤਾਂ ਥੱਲੇ ਹੀ ਚੱਲਦਾ ਸੀ। ਅੱਜ ਕੱਲ੍ਹ ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ, ਲੰਗਰ ਪ੍ਰਸ਼ਾਦਾ ਘੱਟ ਮਿਲਦਾ, ਬਿਲਡਿੰਗਾਂ ਬੜੀਆਂ ਬੜੀਆਂ ਬਣਾਈਆਂ ਹੋਈਆਂ, ਬਿਲਡਿੰਗਾਂ ਦੇ ਵਿਖਾਵੇ ਤੇ ਜ਼ੋਰ ਹੈ, ਲੰਗਰ ਤੇ ਸਾਡਾ ਜ਼ੋਰ ਘੱਟ ਗਿਆ। ਪਹਿਲੇ ਸਿੱਖ ਲੰਗਰ ਤੇ ਜ਼ੋਰ ਦਿੰਦੇ ਸੀ। ਹਾਂਜੀ,
ਬੋਰੋ ਸ੍ਰੀ ਗੁਰ ਕੀਨ ਪਿਆਨਾ, ਕਾਰਨ ਇਹੀ ਕਰਨ ਕਲਿਆਨਾ।
ਇਹ ਨਾਨਕ ਮਤਾ ਪ੍ਰਾਚੀਨ ਇਤਿਹਾਸਕ ਸਥਾਨ ਹੈ ਸਤਿਗੁਰਾਂ ਦਾ, ਔਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਨਾਨਕ ਮਤਾ ਬਣਾ ਕੇ ਇੱਥੋਂ ਚਾਲਾ ਪਾ ਗਏ। ਭਾਈ ਗੁਰਦਾਸ ਜੀ ਨੇ ਵੀ ਲਿਖ ਦਿੱਤਾ, ਨਾਨਕ ਆਦਿ ਮਤੇ ਜੇ ਕੋਈ। ਇਹ ਨਾਨਕ ਮਤਾ ਸਥਾਨ ਹੈ ਸਤਿਗੁਰਾਂ ਦਾ, ਜਿੱਥੋਂ ਦੀ ਕਥਾ ਆਪ ਜੀ ਨੇ ਸੁਣੀ ਹੈ। ਅਗਲੇ ਇਤਿਹਾਸ ਨੂੰ ਆਪਾਂ ਅਗਲੇ ਪ੍ਰਕਰਣਾਂ ਵਿੱਚ ਵਾਚਾਂਗੇ। ਵਾਹਿਗੁਰੂ ਆਏ, ਵਾਹਿਗੁਰੂ ਆਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਹੇ ਅਜੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗ, ਹੇ ਪੂਰਨ ਹੇ ਸਰਬ ਮੈਂ ਦੁਖ ਸੰਗੀ, ਹੇ ਨਿਰੰਕਾਰ ਹੇ ਗੋਬਿੰਦ, ਹੇ ਗੁਣ ਨਿਧਾਨ ਜਾ ਕੈ, ਹੇ ਅਪਰੰਪਰ ਹਰ
ਹਰਿਮਨਾਰ,
ਹੇ ਸੰਤਾਂ ਕੇ ਸਦਾ
ਸੰਗ,
ਹੇ ਠਾਕੁਰ ਹੋਂ ਦਾਸ
ਰੋ, ਮੈਂ ਨਿਰਗੁਣ ਗੁਣ ਨਹੀਂ ਕੋ,
ਨਾਨਕ
ਦੀ ਜੈ ਨਾਮ ਦਾ
ਰਾਖੋ
ਹੀ ਐ ਪਰ
ਆਏ
ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ,
ਏਕ
ਅੱਖਰ ਹਰ ਮਨ ਬਸਤ, ਨਾਨਕ ਉਤਨਿਆ
ਵਾਹਿਗੁਰੂ ਨਾਮ
ਜਹਾਜ ਹੈ, ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ
ਉਤਾਰਨ।
ਵਾਹਿਗੁਰੂ ਜੀ ਕਾ